एच, सोनी, सैमसंग, पैनासोनिक, शार्प, हर साइज से हर ब्रांड का टीवी विद द लोएस्ट प्राइसेस इन द टाउन, सिर्फ ब्रैम्पटन टीवी एंड अप्लायंसेस से. ब्रैम्पटन टीवी एंड अप्लायंसेस, 801 बोवे ड्राइव वेस्ट ब्रैम्पटन, या कॉल करो 905-450-2828, 905-450-2828.
समोसा एंड स्वीट फैक्ट्री जिथे पाजी दिया सारी आइटमा $4.75 पर पाउंड तो शुरू ने. बेसन बर्फी, पिस्ता बर्फी, रसगुल्ले, गुलाब जामना $4.99 पर पाउंड. तुहाडे इन्ने सालां दे भरोसे अते विश्वास कारण असी लेके आए कस्टमर्स एप्रिसिएशन सेल 2026. 100% Canadian made, top quality sweets. On 10 locations to serve Kardene. 2 in Brampton, 1850 Albion Road, Etobicoke. Vadhere jankari le call karo 416-213-1155 or 16-213-1165.
अप्लायंस जंक्शन, ये तुसी फ्रिज, स्टोव, वाशर, ड्रायर या फिर बिल्ट इन किचन लेनी है या फिर छोटे तो छोटा ते वड्डे तो वड्डा टीवी सस्ते भा लेना चाहते हो ता अप्लायंस जंक्शन ते पहुंचो. 2 लोकेशन टू सर्व यू, वी क्लार्क बुलेवार्ड एयरपोर्ट ते क्लार्क दे लागे ते दूजी लोकेशन 30 रिवर मोंट रोड यूनिट 2C दे विच 905-450-0054 905-450-0054. अप्लायंस जंक्शन हर कीमत नु बीट करनगे.
ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ. ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ. ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ 905-456-2020 905-456-2020. ਅਮਨਦੀਪ ਕਪਲਾ.
ਜੇ ਤੁਸੀਂ ਭਾਰਤ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਹਿੱਸੇ ਵਾਸਤੇ ਉਡਾਨ ਭਰਨੀ ਚਾਹੁੰਦੇ ਹੋ ਤਾਂ ਜਹਾਜ਼ ਦੀਆਂ ਸਸਤੀਆਂ ਟਿਕਟਾਂ ਤੇ ਉਮਦਾ ਸਰਵਿਸ ਲਈ ਕਟਾਰੀਆ ਟੂਰ ਐਂਡ ਟ੍ਰੈਵਲ ਦੁਨੀਆ ਦੇ ਹਰ ਹਿੱਸੇ ਵਾਸਤੇ ਵਕੇਸ਼ਨ ਪੈਕੇਜਸ ਬੜੇ ਸਸਤੇ ਭਾਅ ਲੈ ਸਕਦੇ ਹੋ. ਭਾਰਤ ਜਾਂ ਕਿਸੇ ਵੀ ਹੋਰ ਮੁਲਕ ਦਾ ਵੀਜ਼ਾ ਲਗਵਾਉਣਾ ਹੈ ਜਾਂ ਫਿਰ ਤੁਸੀਂ ਆਪਣਾ ਪਾਸਪੋਰਟ ਅਪਲਾਈ ਕਰਨਾ ਹੈ, ਸਾਰਾ ਪੇਪਰ ਵਰਕ ਦੇ ਤੁਹਾਡੀ ਮਦਦ ਕਰਨਗੇ. ਟੂਰ ਲੋਕੇਸ਼ਨ ਟੂ ਸਰਵ ਯੂ 2883 ਡੇਰੀ ਰੋਡ ਮਾਰਟਨ ਦੇ ਵਿੱਚ ਜਾਂ ਫਿਰ 4550 ਐਬਨੀਜ਼ਰ ਰੋਡ ਬ੍ਰੈਂਪਟਨ ਦੇ ਵਿੱਚ. ਕਟਾਰੀਆ ਟੂਰ ਐਂਡ ਟ੍ਰੈਵਲ, ਜਾਣਕਾਰੀ ਲਈ 905-678-1200. ਕਟਾਰੀਆ ਟੂਰ ਐਂਡ ਟ੍ਰੈਵਲ.
ਕੀ ਤੁਸੀਂ ਲੱਭ ਰਹੇ ਹੋ ਭਰੋਸੇਮੰਦ ਅਕਾਊਂਟਿੰਗ ਅਤੇ ਟੈਕਸ ਐਕਸਪਰਟ? ਤਾਂ ਇੱਕੋ ਹੀ ਨਾਮ ਯਾਦ ਰੱਖੋ, ਰਾਈਸ CPA LLP. ਚਾਹੇ ਉਹ ਪਰਸਨਲ ਜਾਂ ਸੈਲਫ ਇੰਪਲਾਇਡ ਟੈਕਸ ਰਿਟਰਨ, ਕਾਰਪੋਰੇਟ ਟੈਕਸ, ਸਟੇਟ ਜਾਂ ਟਰਸਟ ਰਿਟਰਨ, ਜਾਂ ਫਿਰ ਪਾਰਟਨਰਸ਼ਿਪ ਅਤੇ ਨਾਟ ਫਾਰ ਪ੍ਰੋਫਿਟ ਟੈਕਸ, ਰਾਈਸ CPA LLP ਦਿੰਦਾ ਹੈ ਟੈਕਸ ਦੇ ਸਾਰੇ ਸੋਲਿਊਸ਼ਨਸ. ਸਿਰਫ ਟੈਕਸ ਹੀ ਨਹੀਂ, ਫਾਈਨੈਂਸ਼ੀਅਲ ਸਟੇਟਮੈਂਟਸ, ਬੁੱਕ ਕੀਪਿੰਗ, ਪੇਰੋਲ ਸਪੋਰਟ, HST ਔਰ WSIB ਸੇਵਾਵਾਂ ਵੀ ਉਪਲਬਧ. ਨਾਲੇ ਜੇ ਤੁਹਾਨੂੰ ਚਾਹੀਦੀ ਹੈ ਐਕਸਪਰਟ ਐਡਵਾਈਜ਼ਰੀ, ਕਾਰਪੋਰੇਟ ਰੀਆਰਗੇਨਾਈਜੇਸ਼ਨ, ਐਸੈਟ ਸੇਲ ਐਂਡ ਪਰਚੇਸ, CRA ਆਡਿਟ ਜਾਂ ਨੋਟਿਸ ਆਫ ਆਬਜੈਕਸ਼ਨ ਚ ਪੂਰੀ ਮਦਦ, ਤਾਂ ਹੁਣੇ ਹੀ ਵਿਜ਼ਿਟ ਕਰੋ ਯੂਨਿਟ 20, 1625 Steers Avenue East, Brampton. या कॉल करो मनप्रीत सिंह बराड़ जी नू 647-847-1000 तुसी इना दी वेबसाइट भी विजिट कर सकते हो risecpallp.ca
HK Tire Center to cars and trucks se brand new ya old tires le sakde ho
BF Godrej Hemcock Firestone Chinese tires milde ne
24/7 road service available HK Tire Center 6191 Atlantic Drive Mississauga call karo Bhuta Chahalu 647-295-4600 647-295-4600 HK Tire Center
Raj Carpet and Flooring Residential Jaffer Commercial Carpet Ponia Hardwood Floor Luxury Vinyl Planks Laminate Floor Jaffer Roller Shades Lanene Sat 20 Wilkinson Road De Unit Number 11 Balanch Poncho Raj Carpet and Flooring Da Bada Lamba Tajarba Hai Jan Karili 416-953-2233 Raj Carpet and Flooring
ओहो सर्दी च हीट नहीं चलदी ते गर्मी च एसी
ले आपा हुणे करदे आ संधू साहब ना गल ते करदे आ मसले दा हल
एसी फर्नेस गैस लाइन वाटर हीटर या ह्यूमिडिफायर सर्विस या इंस्टॉलेशन नव एयर कंफर्ट ते जतिंदर संधू नु कॉल लाओ ते लाइफ च कंफर्ट पाओ कॉल 647-706-6640
647-706-6640
ਇਹ ਸੰਦੇਸ਼ ਦਾ ਧਿਆਨ ਨਾਲ ਸੁਣੋ ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ ਜੇ ਤੁਸੀਂ ਭਾਜੀ ਬਣਵਾਉਣੀ ਆ ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ ਸਿਰਨੀ ਬੂੰਦੀ ਸ਼ਕਰਪਾਰੇ ਮੱਠੀਆਂ ਬਣਵਾਉਣੀਆਂ ਨੇ ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ ਤੇ ਜਾਂ ਫਿਰ ਤੁਹਾਨੂੰ ਟੈਂਟ ਮੇਜ਼ ਕੁਰਸੀਆਂ ਚਾਹੀਦੇ ਹਨ ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ 647-388-8154 ਤੇ ਸੰਪਰਕ ਕਰੋ ਪੱਪੂ ਹਲਵਾਈ
ਗਾਰਨਿਸ਼ਮੈਂਟ ਪਾਵਰ ਆਫ ਸੇਲ ਨੋਟਿਸ ਬੈਂਕ ਵੱਲੋਂ ਪੈਸੇ ਦੀ ਮੰਗ ਹੁਣੇ ਹੀ ਸਾਨੂੰ ਕਾਲ ਕਰੋ ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ ਕਰਜ਼ਾ ਮਾਫ ਕਰਾਓ 100% ਮਾਨਸਿਕ ਸ਼ਾਂਤੀ ਪਾਓ ਕਲੈਕਸ਼ਨ ਕਾਲਾਂ ਤੋਂ ਛੁਟਕਾਰਾ ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100 ਕਰਜ਼ੇ ਤੋਂ ਪਰੇਸ਼ਾਨ ਅਸੀਂ ਕਰਾਂਗੇ ਕੰਮ ਆਸਾਨ 416-502-3100
ਘਰ ਮਕਾਨ ਜਾਂ ਦੁਕਾਨ ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ
ਅੱਜ ਹੀ ਕਾਲ ਕਰੋ 905-915-8484
905-915-8484 ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ
ਹੁਣੇ ਹੀ ਕਾਲ ਕਰੋ ਲੈਂਡਮਾਰਕ ਰੀਅਲ ਏਸਟੇਟ ਸੈਂਟਰ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ
ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ ਠੀਕ ਠਾਕ ਹੋ ਦੋਸਤੋ ਤੁਸੀਂ ਚਲੋ ਵਧੀਆ ਜੀ ਤੰਦਰੁਸਤੀ ਚਾਹੀਦੀ ਆ ਬਸ ਸਾਡਾ ਰੇਡੀਓ ਪ੍ਰੋਗਰਾਮ ਜ਼ਰੂਰ ਸੁਣਿਆ ਕਰੋ ਦੋਸਤੋ ਤੁਸੀਂ 2 ਤੋਂ ਲੈ ਕੇ 3 ਵਜੇ ਤੱਕ ਹੁੰਦੀ ਆ ਸਾਡੀ ਵਾਰੀ ਨਗਾਰਾ ਵਜਾਉਣ ਦੀ ਤੇ ਵੈਸੇ ਸਵੇਰ ਤੋਂ ਹੀ ਬੜੇ ਸੋਹਣੇ ਸੋਹਣੇ ਪ੍ਰੋਗਰਾਮ ਚੱਲਦੇ ਨੇ ਜੀ ਸੂਰਜ ਚੜ੍ਹਦੇ ਸਾਰ ਸਾਡੇ ਜਿਹੜੇ ਹੋਸਟ ਨੇ ਤਿਆਰ ਬਰ ਤਿਆਰ ਰਹਿੰਦੇ ਨੇ ਤੇ ਸ਼ਾਮ ਤੱਕ ਮੋਰਚੇ ਤੇ ਡਟੇ ਰਹਿੰਦੇ ਨੇ ਜਿੰਨੀ ਦੇਰ ਤੱਕ ਸੂਰਜ ਛਿਪ ਨਹੀਂ ਜਾਂਦਾ 770 AM ਤੁਸੀਂ ਕਾਰਾਂ ਚ ਸੁਣਦੇ ਹੋ ਫੋਨ ਤੇ ਵੀ ਸੁਣ ਸਕਦੇ ਹੋ ਜੇ ਕਈ ਵਾਰੀ ਕਾਰ ਚ ਨਾ ਹੋਵੇ ਤਾਂ ਟੋਰਾਂਟੋ ਦੇ ਵਿਚ ਫੋਨ ਤੇ ਸੁਣਨ ਦਾ ਨੰਬਰ ਆ 647-872-4900 647-872-4900 ਵੈਬਸਾਈਟ ਤੇ ਸੁਣ ਸਕਦੇ ਹੋ eawaz.com ਤੇ ਜਾ ਕੇ ਤੁਸੀਂ ਜੇ ਤੁਸੀਂ ਆਫਿਸ ਚ ਬੈਠੇ ਹੋ ਤੇ ਘਰੇ ਬੈਠੇ ਹੋ ਤੇ ਵੈਬਸਾਈਟ ਤੇ ਤੁਸੀਂ ਸੁਣ ਸਕਦੇ ਹੋ ਐਪ ਵੀ ਡਾਊਨਲੋਡ ਕਰ ਸਕਦੇ ਹੋ ਬੜੀ ਮਿਹਨਤ ਕਰਕੇ ਆਉਂਦੇ ਨੇ ਹੋਸਟ ਤੁਹਾਡੇ ਨਾਲ ਗੱਲਾਂ ਕਰਦੇ ਨੇ ਜੀ ਦੁਨੀਆ ਭਰ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਨੇ ਖਬਰਾਂ ਦਾ ਪੋਸਟਮਾਰਟਮ ਕਰਦੇ ਨੇ ਕਿਹੜੇ ਲੀਡਰ ਨੇ ਕੀ ਬਿਆਨ ਦਿੱਤਾ ਕਿਹੋ ਜਿਹਾ ਬਿਆਨ ਦਿੱਤਾ ਕੀ ਅਸਰ ਉਹਦਾ ਪੈ ਰਿਹਾ ਪੈ ਵੀ ਰਿਹਾ ਕਿ ਨਹੀਂ ਪੈ ਰਿਹਾ ਹੈਨਾ ਦੁਨੀਆਂ ਨੂੰ ਕੀ ਪ੍ਰੋਬਲਮ ਨੇ ਸਾਡੀ ਜ਼ਿੰਦਗੀ ਕਿਵੇਂ ਚੱਲ ਰਹੀ ਆ ਪੋਲੀਟੀਸ਼ੀਅਨਸ ਦਾ ਕੀ ਰੋਲ ਆ ਰਿਲੀਜੀਅਨਸ ਦਾ ਕੀ ਰੋਲ ਆ ਸਾਇੰਸ ਦਾ ਕੀ ਰੋਲ ਆ ਪਹਿਲੇ ਸਮੇਂ 'ਚ ਕੀ ਹੁੰਦਾ ਰਿਹਾ ਮਤਲਬ ਕਹਿ ਦਿਓ ਜੀ ਇਨਫੋਰਮੇਸ਼ਨ ਤੁਹਾਡੇ ਸਾਹਮਣੇ ਨਾ ਢੇਰੀ ਕਰਕੇ ਚਲੇ ਜਾਂਦੇ ਸਵੇਰ ਤੋਂ ਸ਼ਾਮ ਤਾਈਂ ਚੁਗਲਿਆ ਕਰੋ ਆਪਣੇ ਆਪਣੇ ਮਤਲਬ ਦੀ ਹੈਨਾ ਤੇ ਗੀਤ ਸੰਗੀਤ ਵੀ ਹੁੰਦਾ ਜੀ ਮਨੋਰੰਜਨ ਵੀ ਕਰਕੇ ਜਾਂਦੇ ਨੇ ਤੁਸੀਂ ਵੀ ਗੱਲਾਂ ਬਾਤਾਂ ਕਰਦੇ ਹੋ ਤੇ ਚੰਗਾ ਲੱਗਦਾ ਜੇ ਗੱਲਬਾਤ ਕਰਨੀ ਹੋਵੇ ਤਾਂ ਸਾਡਾ ਸਟੂਡੀਓ ਦਾ ਨੰਬਰ ਹੁੰਦਾ 416-620-1778 ਸਿਰਫ ਗੱਲਬਾਤ। ਕਈ ਸੱਜਣ ਭੁਲੇਖੇ ਨਾਲ ਇਹ ਫੋਨ ਡਾਇਲ ਕਰ ਲੈਂਦੇ ਆ ਤੇ ਕਹਿੰਦੇ ਅਸੀਂ ਆਰਾਮ ਨਾਲ ਸੁਣੀ ਜਾਂਦੇ ਹਾਂ। ਤੁਸੀਂ ਤਾਂ ਸੁਣੀ ਜਾਂਦੇ ਹੋ ਵੀ ਕਿਸੇ ਨੇ ਗੱਲ ਕਰਨੀ ਹੁੰਦੀ ਆ, ਜੇ ਸੁਣਨਾ ਤੁਸੀਂ ਤਾਂ ਮੋਸਟ ਵੈਲਕਮ। ਜਿਵੇਂ ਮੈਂ ਦੱਸਿਆ ਵੀ ਸੁਣਨ ਲਈ ਜਿਹੜਾ ਸਟੂਡੀਓ ਦਾ ਨੰਬਰ ਆ, ਸੁਣਨ ਲਈ ਜਿਹੜਾ ਰੇਡੀਓ ਦਾ ਨੰਬਰ ਆ, ਉਹ 6478724900 ਉਹਦੇ ਤੇ ਸੁਣਿਆ ਕਰੋ। ਜੇ ਗੱਲਬਾਤ ਕਰਨੀ ਆ, ਕੋਈ ਸੁਨੇਹਾ ਦੇਣਾ ਬਹੁਤ ਜ਼ਰੂਰੀ ਪਬਲਿਕ ਹਿੱਤ ਦੇ ਵਿੱਚ, ਜਾਂ ਚੱਲ ਰਹੇ ਪ੍ਰੋਗਰਾਮ ਚ ਡਿਸਕਸ਼ਨ ਦੇ ਵਿੱਚ ਹਿੱਸਾ ਲੈਣਾ, ਫੇਰ 416-620-1778 ਨੰਬਰ ਸਾਡੇ ਸਟੂਡੀਓ ਦਾ। ਬੜੀਆਂ ਗਰਮ ਗਰਮ ਖਬਰਾਂ ਆ ਰਹੀਆਂ ਨੇ ਜੀ ਅੱਜ ਤਾਂ। ਕਹਿੰਦੇ ਅਖੇ ਅਮਰੀਕਾ ਤੇ ਕੈਨੇਡਾ ਨੇ, ਕੈਨੇਡੀਅਨ ਐਂਡ US ਅਥਾਰਟੀਜ਼ ਨੇ ਕਹਿੰਦੇ ਜਿਹੜੇ ਇੰਡੀਅਨ ਲਿੰਕਡ ਕ੍ਰਾਈਮ ਸਿੰਡੀਕੇਟਸ ਨੇ ਉਹਨਾਂ ਦਾ ਕਹਿੰਦੇ ਭਾਂਡਾ ਭੰਨਤਾ ਹੈਂਜੀ। ਤੇ ਕਈ ਸਾਲਾਂ ਤੋਂ ਚੱਲਦਾ ਸੀਗਾ ਜੀ ਇਹ, ਕਹਿੰਦੇ ਜਿਹੜਾ ਇਹ ਗੈਂਗਸ ਦਾ ਕੰਮ, ਐਕਸਟੋਰਸ਼ਨ, ਕਤਲ, ਧਮਕੀਆਂ ਹੈਂਜੀ, ਗੋਲੀਆਂ ਚਲਾਉਂਦੇ ਸੀ, ਕਈ ਸਾਲਾਂ ਤੋਂ ਚੱਲਦਾ ਸੀ। ਤੇ ਕਹਿੰਦੇ ਇਹਦੇ ਪਿੱਛੇ ਅੱਜ ਤਾਂ ਰਾਜ਼ ਹੀ ਲੱਭਿਆ ਬਈ, ਜਿਹੜੀਆਂ ਇੰਡੀਅਨ ਏਜੰਸੀਜ਼ ਆ ਤੇ ਉੱਥੇ ਜੇਲ੍ਹ ਦੇ ਵਿੱਚ ਬੈਠਾ ਬਿਸ਼ਨੋਈ ਗਰੁੱਪ ਆ, ਤੇ ਨਾਲ ਇੱਥੇ ਇੱਕ ਦੋ ਹੋਰ ਨਾਂ ਲਿਆ, ਇੱਕ ਗੋਲਡੀ ਬਰਾੜ ਦਾ ਨਾਂ ਲਿਆ, ਇੱਕ ਕੋਈ ਢਾਂਡਾ ਉਹਦਾ, ਕਈ ਨਾਂ ਨੂੰ ਲਏ ਨੇ। ਇਹਦਾ ਨਾਂ ਕਹਿੰਦੇ ਓਪਰੇਸ਼ਨ ਹਾਰਡ ਬਾਲ ਰੱਖਿਆ ਸੀ। ਮੈਂ ਸਾਰੀ ਖਬਰ ਪੜ੍ਹ ਲਈ, CBC ਨੇ ਲਾਈ ਆ ਖਬਰ, ਬੜੀ ਮਿਹਨਤ ਨਾਲ ਲਿਖੀ ਆ। ਪਰ ਮੇਰੇ ਦਿਮਾਗ ਚ ਵੈਸੇ ਹੀ ਖਿਆਲ ਆ ਗਿਆ ਵੀ ਜਿਹੜੀਆਂ ਗੱਲਾਂ ਇਹਦੇ ਚ ਕੀਤੀਆਂ ਉਹ ਤਾਂ 2022-23 ਚ, 2022-23 ਤੋਂ ਲੈ ਕੇ ਹੁਣ ਤਾਂ ਆਮ ਲੋਕਾਂ ਨੂੰ ਸਾਰਿਆਂ ਨੂੰ ਪਤਾ। ਦੱਸੋ ਭਲਾ ਕਿਹਨੂੰ ਨੀ ਪਤਾ ਬਈ, ਸਾਰਿਆਂ ਨੂੰ ਪਤਾ ਇਹ ਸਾਰੀਆਂ ਗੱਲਾਂ। ਕਿਆ ਬਾਤ ਹੈ, RCMP ਨੇ, ਕੈਨੇਡਾ ਦੀਆਂ ਏਜੰਸੀਜ ਨੇ, ਅਮਰੀਕਾ ਦੀਆਂ ਏਜੰਸੀ ਨੇ ਰਲ ਮਿਲ ਕੇ ਉਹੀ ਇਨਫਰਮੇਸ਼ਨ ਤੁਹਾਡੇ ਸਾਹਮਣੇ ਲਿਆ ਕੇ ਰੱਖਤੀ। ਕਹਿੰਦੇ ਓਪਰੇਸ਼ਨ ਹਾਰਡ ਬਾਲ ਕੀਤਾ, ਚਲੋ ਚੰਗੀ ਗੱਲ ਆ ਜੀ, ਲਿਆ ਕੇ ਰੱਖਤੀ, ਲਿੰਕ ਜੋੜਤੇ ਇੱਕ ਦੂਜੇ ਦੇ ਨਾਲ। ਪਰ ਗੱਲ ਇਹ ਹੈ ਵੀ ਇੰਨੀਆਂ ਗੋਲੀਆਂ ਚੱਲ ਗਈਆਂ, ਲੋਕ ਇੰਨੇ ਦਹਿਸ਼ਤ ਦੇ ਮਾਹੌਲ ਦੇ ਵਿੱਚ ਰਹੇ, ਕਤਲ ਹੋ ਗਏ, ਤੇ ਹੁਣ ਫਿਰ 4-5 ਸਾਲਾਂ ਬਾਅਦ ਇਹ ਅਜੇ ਸਿੱਟਾ ਹੀ ਕੱਢ ਕੇ ਲਿਆਏ ਨੇ, ਹੁਣ ਚਾਰ ਚੂਰਜ ਕੀਤੇ ਨੇ, ਤੇ ਅੱਗੇ ਦੇਖੋ ਫਿਰ ਕੀ ਬਣਦਾ। ਪਰ ਜਿੰਨੇ ਜ਼ੋਰ ਸ਼ੋਰ ਦੇ ਨਾਲ ਨਾ ਇਹ ਲੈ ਕੇ ਆਏ ਨੇ, ਉਹ ਇਨਫਰਮੇਸ਼ਨ ਲੋਕਾਂ ਨੂੰ ਪਹਿਲਾਂ ਹੀ ਪਤਾ। ਇਹਦਾ ਤੱਤ ਇਹ ਕੱਢਿਆ ਬਈ, ਉਹਨਾਂ ਨੇ ਪੰਜਾਬ ਦੇ ਵਿੱਚੋਂ ਬਹੁਤੇ ਜਾਣੀ ਭਾਰਤ ਚ ਤੇ ਪੰਜਾਬ ਦੇ ਵਿੱਚੋਂ ਜਾਲੀ ਜਿਹੜੇ ਬੱਚੇ ਆਏ, ਸਟੂਡੈਂਟ ਆਏ, ਕੁਛ ਹੋਰ, ਉਹ ਜਾਲੀ ਪੇਪਰ ਬਣਾ ਕੇ ਕਹਿੰਦੇ ਉਹਨਾਂ ਨੇ ਉਹਦੇ ਰਾਹੀਂ ਇਮੀਗ੍ਰੇਸ਼ਨ ਪ੍ਰੋਸੈਸ ਦੇ ਰਾਹੀਂ ਉਹਦੀਆਂ ਚੋਰ ਮੋਰੀਆਂ ਦਾ ਫਾਇਦਾ ਠਾ ਕੇ ਕਹਿੰਦੇ ਲੋਕ ਇੱਥੇ ਭੇਜਤੇ ਤੇ ਇਹਨਾਂ ਨੂੰ ਵਰਤਿਆ। ਕਈ ਵਾਰੀ ਕਹਿੰਦੇ ਹਜ਼ਾਰ $2,000-4,000 ਪਿੱਛੇ ਇਹ ਲੋਕ ਸੀ ਜਿਹੜੇ ਇਹ ਗੋਲੀਆਂ ਚਲਾ ਕੇ ਜਾਂਦੇ ਸੀ। ਸਵਾਲ ਅਗੇਨ ਉਹੀ ਆਉਂਦਾ ਵੀ ਆਮ ਲੋਕਾਂ ਨੂੰ ਤਾਂ ਪਤਾ ਇਸ ਗੱਲ ਦਾ, ਪਤਾ ਨੀ ਪੁਲਿਸ ਨੂੰ, ਪੁਲਿਸ ਨੇ ਦੇਰੀ ਇੰਨੀ ਕਿਉਂ ਲਾਈ ਇਸ ਗੱਲ ਦੇ ਵਿੱਚ। ਤੇ ਉਹ ਦਹਿਸ਼ਤ ਜਿਹੜੀ 4-5 ਸਾਲ ਲੋਕਾਂ ਦੇ ਮਨ ਦੇ ਵਿੱਚ ਰਹੀ, ਅੱਜ ਕਿਹੜਾ ਹਟ ਜਾਣੀ ਆ ਦਹਿਸ਼ਤ, ਅੱਜ ਕਿਹੜਾ ਪੁਲਿਸ ਦੀ ਰਿਪੋਰਟ ਆਉਣ ਦੇ ਨਾਲ ਇਹ ਕੰਮ ਆ ਜਿਹੜਾ ਹਟ ਜਾਣਾ। ਸਵਾਲ ਇਹ ਹੈ ਬਈ ਇਹਦੀ ਨਿਸ਼ਾਨਦੇਹੀ ਕੀਤੀ ਹੈ, ਇਹਦਾ ਮਤਲਬ ਸਿਸਟਮ ਦੇ ਵਿੱਚ ਕਮਜ਼ੋਰੀਆਂ ਪਈਆਂ ਸੀ। ਜੇ ਸਿਸਟਮ ਚ ਕਮਜ਼ੋਰੀਆਂ ਸੀ ਤਾਂ ਉਹ ਕਮਜ਼ੋਰੀਆਂ ਨੂੰ ਪਹਿਲਾਂ ਦੂਰ ਕਿਉਂ ਨਾ ਕੀਤਾ ਗਿਆ। ਇਹ ਤਾਂ ਉਹੀ ਗੱਲ ਹੋਈ ਬਈ ਬੰਦੇ ਦੀ ਬਾਡੀ ਆ ਜਿਹੜੀ, ਉਹਦੇ ਚ ਕੋਈ ਇਨਫੈਕਸ਼ਨ ਹੋ ਗਈ ਆ, ਉਹਦੇ ਸਿਮਟਮ ਸਾਡੇ ਸਾਹਮਣੇ ਆ ਰਹੇ ਨੇ, ਉਹ ਪਰ ਜਦੋਂ ਇਨਫੈਕਸ਼ਨ ਹੋਈ ਹੈ ਉਦੋਂ ਕਿਉਂ ਨੀ ਪਤਾ ਲੱਗਿਆ, ਉਦੋਂ ਕਿਉਂ ਨੀ ਐਂਟੀਬਾਇਓਟਿਕ ਜਿਹੜਾ ਲਿਆ ਗਿਆ, ਸਵਾਲ ਤਾਂ ਇਹ ਹੈ, ਉਦੋਂ ਕਿਉਂ ਨੀ ਇਲਾਜ ਕੀਤਾ ਗਿਆ। 4 ਸਾਲ ਲੋਕਾਂ ਨੇ ਭੁਗਤ ਲਿਆ, ਹੁਣ ਬੱਲੇ ਬੱਲੇ ਹੋ ਰਹੀ ਹੈ, ਹੁਣ ਸਾਡੇ ਕਮਿਊਨਿਟੀ ਦੇ ਲੀਡਰ ਇਧਰੋਂ ਉਧਰੋਂ ਬੜੀ ਬੱਲੇ ਬੱਲੇ ਕਰ ਰਹੇ ਆ ਜੀ ਆਹ ਹੋ ਗਿਆ ਉਹ ਹੋ ਗਿਆ ਹੈ ਜੀ। ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਵੇਖਾਂਗੇ ਬਈ ਐਕਸਟੋਰਸ਼ਨ ਰੁਕ ਜਾਣਗੀਆਂ, ਇੱਕ ਰਿਪੋਰਟ ਆਉਣ ਨਾਲ ਸ਼ੂਟਿੰਗ ਰੁਕ ਜਾਣਗੀਆਂ, ਮਰਡਰਸ ਰੁਕ ਜਾਣਗੇ, ਕਿਡਨੈਪਿੰਗ ਰੁਕਜੂਗੀ, ਡਰੱਗ ਟ੍ਰੈਫਿਕਿੰਗ ਰੁਕਜੂਗੀ, ਹਿਊਮਨ ਸਮਗਲਿੰਗ ਰੁਕਜੂਗੀ, ਮੈਨੂੰ ਕੋਈ ਆਸ ਨਹੀਂ ਇਸ ਤੇ। ਹਾਂ, ਇਮੀਗ੍ਰੇਸ਼ਨ ਜ਼ਰੂਰ ਰੁਕਜੂਗੀ ਕਿਉਂਕਿ ਰੌਲਾ ਬਹੁਤ ਪੈ ਗਿਆ, ਘਟਜੂਗੀ, ਰੁਕਜੂਗੀ ਨੀ ਘਟਜੂਗੀ, ਉਹਦੇ ਬਹੁਤ ਸਾਰੇ ਕਾਰਨ ਹੋ ਸਕਦੇ ਨੇ, ਉਹਦੇ ਇਨ ਦਾ ਲੌਂਗ ਟਰਮ ਪੋਜ਼ਿਟਿਵ ਇੰਪੈਕਟ ਕੀ ਪੈਣਗੇ, ਨੈਗੇਟਿਵ ਇੰਪੈਕਟ ਕੀ ਪੈਣਗੇ, ਇਹਦਾ ਮੈਨੂੰ ਪਤਾ ਨਹੀਂ। ਪਰ ਜਦੋਂ ਤੁਸੀਂ ਸਾਰੀ ਖਬਰ ਦਾ ਸਾਰ ਤੱਤ ਕੱਢੋਗੇ, ਗੱਲਬਾਤ ਫਿਰ ਇੱਥੇ ਹੀ ਆ ਜਾਂਦੀ ਹੈ ਬਈ ਕਿਤੇ ਨਾ ਕਿਤੇ ਸਿਸਟਮ ਦੀ, ਪੁਲਿਸ ਦੀ, ਜਿਹੜੀਆਂ ਸੀਕ੍ਰੇਟ ਸਰਵਿਸਿਜ਼ ਹੁੰਦੀਆਂ ਨੇ, ਇਹਨਾਂ ਦੀ ਕਮਜ਼ੋਰੀ ਸਾਹਮਣੇ ਜ਼ਰੂਰ ਆਜੂ ਵੀ ਇਹਨਾਂ ਦੀ ਨਲਾਇਕੀ ਕਰਕੇ तीन चार साल इथे जिहड़ा इह नाच मानवता विरोधी नचया गया जिहदे च कईआं दीआं जानां चलीआं गईआं कईआं दे दिमाग ते प्रैशर आ कईआं दे घरां ते गोलीआं चलीआं कई आ जिहड़े उह कैनेडा छड्ड के वी चले गए है ना उहदे लई जिम्मेवार कौन आ जिम्मेवार तां जरूर जिहड़े गैंगस्टर्स ने पर नलैकी किहदी आ इह क्वेश्चन बणदा नलैकी फिर उहनां दी होए जिहड़े तनखाह लैंदे ने ਜਿਨ੍ਹਾਂ ਨੇ ਥੱਲੇ ਤੋਂ ਲੈ ਕੇ ਉਪਰ ਤੱਕ ਸਿਸਟਮ ਸਿਰਜਿਆ ਹੈ ਜਿਨ੍ਹਾਂ ਨੇ ਜ਼ਿੰਮੇਵਾਰੀ ਚੱਕੀ ਹੋਈ ਆ ਵੀ ਅਸੀਂ ਜੀ ਅਸੀਂ ਇਸ ਸਿਸਟਮ ਦੇ ਵਿਚ ਇਸ ਦੇਸ਼ ਦੇ ਵਿਚ ਕੋਈ ਕਰਾਈਮ ਨਹੀਂ ਹੋਣ ਦੇਣਾ ਉਨ੍ਹਾਂ ਦੀ ਜ਼ਿੰਮੇਵਾਰੀ ਆ ਬਿਲਕੁਲ ਉਨ੍ਹਾਂ ਦੀ ਜ਼ਿੰਮੇਵਾਰੀ ਆ ਤੇ ਸਿਸਟਮ ਦੇ ਵਿਚ ਜਿਹੜਾ ਸਿਸਟਮ ਟਰਾਂਸਪੇਰੈਂਟ ਹੋਣਾ ਚਾਹੀਦਾ ਸੀ ਜਿਹਦੇ ਚ ਕੋਈ ਗੜਬੜ ਨਹੀਂ ਸੀ ਹੋਣੀ ਚਾਹੀਦੀ ਉਹ ਕਿਵੇਂ ਲੋਕ ਆਏ ਜਾਲੀ ਕਾਗਜ਼ ਪੱਤਰ ਬਣਾ ਕੇ ਆ ਗਏ ਕਿਵੇਂ ਲੋਕ ਉਥੇ ਜੇਲਾਂ ਦੇ ਵਿਚ ਬੈਠੇ ਆ ਜਿਹੜੇ ਉਹ ਫੋਨ ਕਰਦੇ ਨੇ ਵੀ ਕੈਨੇਡਾ ਦੀ ਧਰਤੀ ਤੇ ਇਹਦੇ ਤੇ ਗੋਲੀਆਂ ਚਲਾਉਣੀਆਂ ਆ ਚਲਾਉਣੀਆਂ ਤੇ ਫਿਰ ਜਿਹੜੀਆਂ ਸਿਕਿਉਰਿਟੀ ਏਜੰਸੀਜ਼ ਨੇ ਇੰਨੀਆਂ ਕਮਜ਼ੋਰ ਕਿਵੇਂ ਪੈ ਗਈਆਂ ਇੰਟਰਨੈਟ ਦਾ ਯੁੱਗ ਆ ਇੰਟਰਨੈਟ ਦੇ ਯੁੱਗ ਦੇ ਵਿਚ ਨਾ ਧਰਤੀ ਦੇ ਐਟਮੋਸਫੀਅਰ ਤੋਂ ਬਾਹਰ ਵੀ ਕੋਈ ਚੀਜ਼ ਵਾਪਰ ਰਹੀ ਹੋਵੇ ਤਾਂ ਸੈਕਿੰਡ ਚ ਪਤਾ ਲੱਗ ਜਾਂਦਾ ਧਰਤੀ ਦੇ ਕੋਨੇ ਕੋਨੇ ਤੇ ਚੱਪੇ ਚੱਪੇ ਤੇ ਕੋਈ ਚੀਜ਼ ਫਿਰ ਰਹੀ ਆ ਪਤਾ ਲੱਗ ਜਾਂਦਾ ਉਹ ਕਿਤੇ ਜਹਾਜ਼ ਦੇ ਨਾਲ ਬੰਬਾਰੀ ਕਰਨੀ ਹੋਵੇ ਤਾਂ ਉਹ ਤਾਂ ਫੋਟੋਆਂ ਸਾਹਮਣੇ ਆ ਜਾਂਦੀਆਂ ਸੈਟੇਲਾਈਟਸ ਲੈ ਲੈਂਦੀਆਂ ਹੈਂਜੀ ਤੇ ਅਜੇ ਤਾਈਂ ਗੋਲੀਆਂ ਰੋਕੀਆਂ ਨਹੀਂ ਗਈਆਂ ਹਾਲਾਂਕਿ ਥਾਂ ਥਾਂ ਕੈਮਰੇ ਲੱਗੇ ਹੋਏ ਨੇ ਕਿਹੜੀਆਂ ਕਾਰਾਂ ਚ ਜਾਂਦਾ ਬੰਦਾ ਕੋਈ ਕਿਵੇਂ ਜਾਂਦਾ ਹਥਿਆਰ ਕਿੱਥੋਂ ਆਉਂਦੇ ਨੇ ਮੈਨੂੰ ਨਹੀਂ ਲੱਗਦਾ ਗਾ ਦੇਖੋ ਮੈਂ ਚਾਹੁੰਦਾ ਤਾਂ ਹੈ ਮੇਰੀ ਇੱਛਾ ਤਾਂ ਹੈ ਵੀ ਸਾਰਾ ਕੁਝ ਰੁਕ ਜੇ ਇਹ ਪਰ ਮੈਨੂੰ ਲੱਗਦਾ ਨਹੀਂ ਐਡੀ ਛੇਤੀ ਮੈਨੂੰ ਉਮੀਦ ਲੱਗਦੀ ਨਹੀਂ ਬਈ ਇਹ ਸਾਰਾ ਕੁਝ ਰੁਕ ਜੂਗਾ ਕੱਲੇ ਪੁਲਿਸ ਵਾਲਿਆਂ ਨੂੰ ਵੀ ਚਾਹ ਥੋੜਾ ਜਿਹਾ ਬਈ ਅਸੀਂ ਨਾ ਪ੍ਰੈਸ ਕਾਨਫਰੰਸ ਕਰਕੇ ਆਪਣਾ ਜਿਹੜਾ ਉਹ ਥੋੜਾ ਜਿਹਾ ਇੰਪ੍ਰੈਸ਼ਨ ਜਾਂ ਸਾਡਾ ਲੂਜ਼ ਹੋਇਆ ਹੋਇਆ ਵੀ ਉਹ ਬਹਾਲ ਕਰੀਏ ਚੌਥੇ ਦਿਨ ਪ੍ਰੈਸ ਕਾਨਫਰੰਸ ਹੀ ਕਰ ਲੈਂਦੇ ਨੇ ਬਸ ਇਹ ਸਾਰਾ ਕੁਝ ਅਸੀਂ ਦੇਖ ਚੁੱਕੇ ਹਾਂ ਜੀ ਜਦੋਂ ਕਾਰਾਂ ਚੋਰੀ ਹੁੰਦੀਆਂ ਉਦੋਂ ਵੀ ਕਾਨਫਰੰਸਾਂ ਜੀ ਕਰ ਦਿੰਦੇ ਤਿੰਨ ਚਾਰ ਮਹੀਨੇ ਬਾਅਦ ਜੀ ਅਸੀਂ ਗੈਂਗ ਫੜਨੇ ਨੇ ਆਹ ਕਰਨੇ ਉਹ ਕਰਨੇ ਹੁਣ ਇਹ ਵੀ ਹੁਣ ਰੌਲਾ ਰੱਪਾ ਕਾਫੀ ਵੱਡਾ ਪੈ ਗਿਆ ਕਿਉਂਕਿ ਹੁਣ ਅਮਰੀਕਾ ਤੇ ਕੈਨੇਡਾ ਦੀਆਂ ਇਹ ਕੋਆਰਡੀਨੇਸ਼ਨ ਉਹਨਾਂ ਦੀ ਹੋਈ ਹੈ ਕੋਆਰਡੀਨੇਟਡ ਐਫਰਟਸ ਨੇ ਅਸੀਂ ਤਾਂ ਉਮੀਦ ਕਰਦੇ ਹਾਂ ਕਿ ਇਹਨਾਂ ਦੇ ਰਿਜ਼ਲਟ ਸਾਹਮਣੇ ਆਉਣਗੇ ਪਰ ਜਿਹੜੇ ਤਰੀਕੇ ਦੇ ਨਾਲ ਜਿੰਨੇ ਲੋਕ ਜਿੰਨੀ ਮਤਲਬ ਤੁਸੀਂ ਕਹਿ ਲਓ ਜੀ ਜਿੰਨੇ ਥੱਲੇ ਵਾਲੇ ਪੱਧਰ ਤੇ ਜਾ ਚੁੱਕੇ ਨੇ ਇੱਕ ਇਹ ਪੱਖ ਆ ਦੂਜਾ ਪੱਖ ਇਹ ਆ ਜਿਹਦੇ ਬਾਰੇ ਮੇਰਾ ਖਿਆਲ ਸਾਡੇ ਲੋਕ ਸ਼ਾਇਦ ਕਦੇ ਸੁਣਨਾ ਹੀ ਨਹੀਂ ਚਾਹੁੰਦੇ ਉਹ ਇਹ ਹੈ ਬਈ ਭਾਵੇਂ ਘੱਟ ਗਿਣਤੀ ਚ ਲੋਕ ਨੇ ਇਹ ਆਪਾਂ ਸਵੇਰ ਤੋਂ ਸ਼ਾਮ ਤੱਕ ਇੱਥੇ ਕਲਚਰ ਦੀ ਗੱਲ ਕਰਦੇ ਹਾਂ ਪੰਜਾਬੀ ਬੜੇ ਮਿਹਨਤੀ ਨੇ ਆਏ ਆ ਜੀ ਫਲਾਨਾ ਜੀ ਢਿਮਕਾ ਹੈਗੇ ਨੇ ਮਿਹਨਤੀ ਪਰ ਸਾਡੇ ਵਿਚੋਂ ਹੀ ਇਹੋ ਜਿਹੇ ਲੋਕ ਕਿੱਥੋਂ ਪੈਦਾ ਹੋ ਜਾਂਦੇ ਨੇ ਜਿਹੜੇ ਹਜ਼ਾਰ ਡਾਲਰ ਦੀ ਖਾਤਰ ਕਤਲ ਕਰਦੇ ਨੇ ਜਾ ਕੇ ਕੀ ਕਿਤੇ ਸਾਡੇ ਕਲਚਰ ਚ ਕੋਈ ਡਿਸਟੋਰਸ਼ਨ ਤਾਂ ਨੀ ਹੈ ਕਿਤੇ ਮਾਰ ਕੇ ਬਾਜੀ ਤਾਂ ਨੀ ਹੈ ਕਿਤੇ ਐਂ ਤਾਂ ਨੀ ਵੀ ਅਸੀਂ ਹਥਿਆਰਾਂ ਨੂੰ ਇੰਨਾ ਗਲੋਰੀਫਾਈ ਕਰਦੇ ਹਾਂ ਵੀ ਜਿਵੇਂ ਮਰਜ਼ੀ ਜਿੱਥੋਂ ਮਰਜ਼ੀ ਹਥਿਆਰ ਮਿਲਦਾ ਲੈ ਕੇ ਠਾਠੂ ਕਰਦੇ ਹਾਂ ਕੀ ਸਾਡੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਇੰਨੀ ਸਮਝ ਨਹੀਂ ਹੈਗੀ ਵੀ ਉਹ ਕਿਸੇ ਦੇ ਚੁਕਾਏ ਹਥਿਆਰ ਜੇਲ੍ਹ ਚ ਬੈਠਾ ਬੰਦਾ ਕੋਈ ਉਹਨਾਂ ਨੂੰ ਹਥਿਆਰ ਚੁਕਾ ਦਿੰਦਾ ਹੁਣ ਤੁਸੀਂ ਕਹੋਗੇ ਜੇ ਤਾਂ ਕ੍ਰਿਮੀਨਲ ਦਾ ਕੰਮ ਆ ਕ੍ਰਿਮੀਨਲ ਵੀ ਸੋਸਾਇਟੀ ਚੋਂ ਪੈਦਾ ਹੁੰਦੇ ਨੇ ਬਾਕੀ ਥਾਵਾਂ ਤੋਂ ਨੀ ਆ ਗਏ ਕ੍ਰਿਮੀਨਲ ਉਹ ਨੇਪਾਲੀਆਂ ਨੂੰ ਕਿਉਂ ਨੀ ਹਥਿਆਰ ਚੁਕਾਤੇ ਬੰਗਾਲ ਵਾਲਿਆਂ ਨੂੰ ਕਿਉਂ ਨੀ ਚੁਕਾਤੇ ਆਂਧਰ ਵਾਲਿਆਂ ਨੂੰ ਕਿਉਂ ਨੀ ਚੁਕਾਤੇ ਉਹਨਾਂ ਨੇ ਹੋਰ ਦੇਸ਼ ਦੇ ਉਹ ਜਿਹੜੇ ਯੂਰਪ ਚੋਂ ਆਉਂਦੇ ਨੇ ਉਹਨਾਂ ਨੂੰ ਕਿਉਂ ਨੀ ਚੁਕਾਤੇ ਇੱਥੇ ਹਥਿਆਰ ਅਫਰੀਕਾ ਚੋਂ ਆਏ ਉਹਨਾਂ ਨੂੰ ਕਿਉਂ ਨੀ ਇਹ ਸਾਡੇ ਵਾਲਿਆਂ ਨੇ ਕਿਉਂ ਇਹ ਕੰਮ ਕੀਤੇ ਪੁੱਠੇ ਤੁਸੀਂ ਕਹਿਣਾ ਜੀ ਤਾਂ ਤੇਰਾ ਸਵਾਲ ਹੀ ਗਲਤ ਆ ਇਹ ਸਵਾਲ ਗਲਤ ਹੋਵੇ ਠੀਕ ਹੋਵੇ ਪਰ ਮੇਰੇ ਮਨ ਦੇ ਵਿਚ ਇਹ ਸਵਾਲ ਜ਼ਰੂਰ ਆ ਹੁਣ ਤਾਂ ਉਹ ਸੀਬੀਸੀ ਦੇ ਰਿਪੋਰਟ ਦੇ ਵਿਚ ਲਿਖਿਆ ਹੀ ਆ ਉਹਨਾਂ ਨੇ ਵੀ ਇੰਡੀਆ ਦੇ ਵਿਚੋਂ ਗਾਂਹ ਫਿਰ ਅੱਗੇ ਜਿਹੜੇ ਪੰਜਾਬੀ ਨੇ ਇਨ੍ਹਾਂ ਨੇ ਨੌਜਵਾਨ ਹਾਇਰ ਇਹ ਸਾਡੇ ਹੀ ਕਿਉਂ ਹਾਇਰ ਹੁੰਦੇ ਨੇ ਜਾ ਕੇ ਜੀ ਇਹ ਬੜਾ ਵੱਡਾ ਸਵਾਲ ਆ ਹੈਨਾ ਉਹ ਕਹਿੰਦੇ ਜੀ ਪਹਿਲਾਂ ਹੀ ਉਹਨਾਂ ਨੇ ਨਾ ਪਹਿਲਾਂ ਹੀ ਤਿਆਰ ਤੁਰ ਜਾਲੀ ਕਾਗਜ਼ ਪੱਤਰ ਤਿਆਰ ਕਰਕੇ ਤੇ ਭੇਜੇ ਨੇ ਅੱਛਾ ਪੰਜਾਬ ਚ ਵੀ ਗੈਂਗਵਾਰ ਚੱਲ ਰਹੀ ਆ ਪੂਰੀ ਦੀ ਪੂਰੀ ਮਤਲਬ ਕਹਿਣ ਦਾ ਵੀ ਸਾਡੇ ਵਿਚੋਂ ਬਹੁਤੇ ਲੋਕਾਂ ਦੇ ਦਿਮਾਗ ਹੀ ਨਹੀਂ ਹੈ ਹਥਿਆਰ ਚੁਕਾ ਦਿੰਦੇ ਨੇ ਚੁਕਾ ਕੇ ਜਿਹਦੇ ਖਿਲਾਫ਼ ਮਰਜ਼ੀ ਵਰਤੀ ਜਾਓ ਹਜ਼ਾਰ ਦੋ ਹਜ਼ਾਰ ਚਾਰ ਹਜ਼ਾਰ ਡਾਲਰ ਦਿੰਦੇ ਨੇ ਠੂਠਾ ਕਰਕੇ ਆ ਜਾਂਦੇ ਨੇ ਵੇਖਿਆ ਹੀ ਆ ਸੜਕਾਂ ਦੇ ਉੱਤੇ ਜਦੋਂ ਜਿਹੜੀਆਂ ਵੀਡੀਓਜ਼ ਆਉਂਦੀਆਂ ਨੇ ਇਹ ਉਹਦੇ ਚ ਤੁਸੀਂ ਹਾਲ ਦੇਖਿਆ ਹੀ ਆ ਜਿਨ੍ਹਾਂ ਨੇ ਹਥਿਆਰ ਚੱਕੇ ਹੁੰਦੇ ਡਿੱਗਦੇ ਫਿਰਦੇ ਹੁੰਦੇ ਨੇ ਹੈਨਾ ਇਹ ਬਹੁਤ ਵੱਡਾ ਕੁਐਸਚਨ ਆ ਵੀ ਕਿਉਂ ਇਹ ਕਿਉਂ ਹੁੰਦਾ ਕੀ ਰੀਜ਼ਨ ਹੈ ਇਹਨਾਂ ਦਾ ਇਹ ਕਾਰਵਾਈਆਂ ਨਾ ਇੱਛਾ ਤਾਂ ਸਾਡੀ ਹੁੰਦੀ ਆ ਵੀ ਬੜੀ ਸ਼ਾਂਤੀ ਦੇ ਨਾਲ ਜ਼ਿੰਦਗੀ ਬੰਦਾ ਜਿਉਵੇਂ ਸੋਹਣਾ ਸਮਾਜ ਹੋਵੇ ਹੈ ਵੀ ਸੋਹਣਾ ਪਰ ਜਦੋਂ ਇਹੋ ਜਿਹੀਆਂ ਗੱਲਾਂ ਨਾ ਆਉਂਦੀਆਂ ਨੇ ਪਹਿਲੀ ਖ਼ਬਰ ਹੀ ਆਉਂਦੀ ਆ ਨਾ ਜਦੋਂ ਵੀ ਫਲਾਨੇ ਥਾਂ ਤੇ ਗੋਲੀਆਂ ਚੱਲ ਗਈਆਂ ਫਲਾਨੇ ਥਾਂ ਤੇ ਕਿਸੇ ਦਾ ਕਤਲ ਹੋ ਗਿਆ ਜਿਹੜਾ ਸੰਵੇਦਨਸ਼ੀਲ ਬੰਦਾ ਸੈਂਸਿਟਿਵ ਬੰਦਾ ਉਹ ਉਦੋਂ ਹੀ ਝਾਕ ਰੱਖਦਾ ਵੀ ਕਾਸ਼ ਸਿਸਟਮ ਇਹੋ ਜਿਹਾ ਹੋਵੇ ਵੀ ਪੁਲਿਸ ਕੁਛ ਕਰੇ। ਪੁਲਿਸ ਨੂੰ ਫੋਨ ਤੇ ਫੋਨ ਕਰੀ ਜਾਓ, ਪੁਲਿਸ ਨੇ ਕੀ ਕਰਨਾ? ਤੁਸੀਂ ਲੱਖ ਕਹਿ ਸਕਦੇ ਹੋ, ਦੇਖੋ ਪੁਲਿਸ ਚ ਬਹੁਤ ਲੋਕ ਨੇ ਜਿਹੜਾ ਕਰਨਾ ਚਾਹੁੰਦੇ ਨੇ, ਉਹਨਾਂ ਦੇ ਸਿਸਟਮ ਦੀ ਕੋਈ ਲਿਮੀਟੇਸ਼ਨ ਹੋ ਸਕਦੀ ਹੈ, ਉਹ ਸਮਝਣੀ ਚਾਹੀਦੀ ਹੈ ਲਿਮੀਟੇਸ਼ਨ, ਉਹਨਾਂ ਦੀ ਗਿਣਤੀ ਘੱਟ ਹੋ ਸਕਦੀ ਹੈ, ਹੋ ਸਕਦਾ ਉਹਨਾਂ ਕੋਲ ਅਧਿਕਾਰ ਹੀ ਨਾ ਹੋਣ, ਹੋ ਸਕਦਾ ਉਹਨਾਂ ਕੋਲ ਰਿਸੋਰਸਿਸ ਹੀ ਨਾ ਹੋਣ। ਇਹ ਫਿਰ ਸਾਰੇ ਰਿਸੋਰਸਿਸ ਤਾਂ ਸਿਸਟਮ ਨੇ ਪੂਰੇ ਕਰਨੇ ਹੁੰਦੇ ਨੇ ਜੀ, ਹੈਂਜੀ। ਲੋਕਾਂ ਦਾ ਗੁੱਸਾ ਤਾਂ ਵਾਜਬ ਹੁੰਦਾ ਕਿਸੇ ਵੀ ਥਾਂ, ਜਦੋਂ ਗੋਲੀ ਚੱਲਦੀ ਹੈ ਘਰ ਦੇ ਉੱਤੇ, ਤੁਸੀਂ ਆਲੇ ਦੁਆਲੇ ਉੱਥੇ ਮਾਹੌਲ ਦੇਖੋ ਵੀ ਕੀ ਹੁੰਦਾ, ਉਹ ਸਾਰਿਆਂ ਨੂੰ ਪਤਾ ਹੁੰਦਾ ਵੀ ਕੌਣ ਚਲਾ ਕੇ ਗਏ ਨੇ, ਕਿੱਧਰ ਨੂੰ ਗਏ ਨੇ, ਹੈਂਜੀ। ਮਤਲਬ ਸਭ ਨੂੰ ਪਤਾ ਹੁੰਦਾ ਵੀ ਕਿੱਥੇ ਰਹਿੰਦੇ ਨੇ, ਕਿੱਥੋਂ ਹਥਿਆਰ ਆਉਂਦੇ ਨੇ। ਪਤਾ ਨੀ ਹੁਣ ਆਹ ਸੀਬੀਸੀ ਦੀ ਖ਼ਬਰ ਆ ਕੇ ਐਂ ਲੱਗਿਆ ਵੀ ਇਹ ਤਾਂ 3-4 ਸਾਲ ਪਹਿਲਾਂ ਦੀਆਂ ਲੋਕਾਂ ਨੂੰ ਗੱਲਾਂ ਪਤਾ ਹੈ, ਤੇ ਹੁਣ ਪ੍ਰੈਸ ਕਾਨਫਰੰਸ ਕਰਕੇ ਹੁਣ ਇਹ ਦੱਸ ਰਹੇ ਨੇ, ਕੋਈ ਤੁੱਕ ਬਣਦੀ ਹੈ ਇਹਦੀ? ਹਾਂ ਠੀਕ ਹੈ, ਜੇ ਲੋਕਾਂ ਦਾ ਸੱਚੀ ਮੁੱਚੀ ਇੱਕ ਕਾਰਵਾਈ ਹੋ ਗਈ ਜੇ ਇਹ ਜੀ, ਸਵਾਲ ਤਾਂ ਵੀ ਉਸ ਸ਼ਹਿਰ ਦੇ ਵਿੱਚ ਫਿਰ ਦੂਜੀ ਕਾਰਵਾਈ ਨਾ ਹੋਵੇ। ਇੱਕ ਥਾਂ ਕਿਤੇ ਬਾਈ ਚਾਂਸ ਆਪਾਂ ਕਹਿ ਲਿਆ ਚਲੋ ਬਈ ਇੱਕ ਥਾਂ ਗੋਲੀ ਨਹੀਂ ਪਤਾ ਲੱਗਿਆ, ਹਥਿਆਰ ਆ ਗਏ ਕਿਤੋਂ, ਗੋਲੀ ਚੱਲ ਗਈ ਹੈਨਾ, ਕਿਸੇ ਨੂੰ ਫੋਨ ਤੇ ਧਮਕੀਆਂ ਦੇਤੀਆਂ, ਐਕਸਟੋਰਸ਼ਨ ਦੇ ਕੇਸ ਹੋ ਗਏ, ਮੇਰਾ ਖਿਆਲ ਸ਼ਾਇਦ ਹੀ ਕੋਈ ਬਿਜ਼ਨਸਮੈਨ ਬਚਿਆ ਹੋਊਗਾ ਜਿਹਨੂੰ ਐਕਸਟੋਰਸ਼ਨ ਦੇ ਫੋਨ ਨਾ ਆਏ ਹੋਣ। ਅੱਛਾ ਕੱਲਾ ਇਹ ਨੀ, ਬ੍ਰੈਮਟਨ, ਸਰੀ, ਵੈਨਕੂਵਰ, ਐਡਮਿੰਟਨ, ਕੈਲਗਰੀ, ਇੰਨੀ ਦੇਰ ਫਿਰ ਪਤਾ ਹੀ ਨਹੀਂ ਲੱਗਿਆ ਵੀ ਕਿੱਥੋਂ ਫੋਨ ਆ ਰਿਹਾ। ਹੁਣ ਤੁਸੀਂ ਕਹੋਗੇ ਜੀ ਪੁਲਿਸ ਨੇ ਤਾਂ ਲਿੰਕ ਜੋੜਨੇ ਹੁੰਦੇ ਆ, ਹੌਲੀ ਹੌਲੀ ਕੰਮ ਕਰਨਾ ਹੁੰਦਾ। ਹਾਂ ਠੀਕ ਹੈ, ਆਪਾਂ ਸਮਝਦੇ ਹਾਂ, ਪਰ ਕ੍ਰਾਈਮ ਦਾ ਮਤਲਬ ਕੀ ਹੈ? ਕ੍ਰਾਈਮ ਤਾਂ ਇੱਕ ਵਾਰੀ ਕ੍ਰਾਈਮ ਹੋ ਗਿਆ ਕਿਤੇ, ਪਹਿਲੀ ਗੱਲ ਤਾਂ ਹੋਣਾ ਹੀ ਨਹੀਂ ਚਾਹੀਦਾ। ਚਲੋ ਆਪਾਂ ਫੇਰ ਵੀ ਕਹਿੰਦੇ ਹਾਂ ਵੀ ਇੱਕ ਵਾਰੀ ਹੋ ਗਿਆ, ਤੇ ਦੂਜੀ ਵਾਰ ਕਿਉਂ? ਤੀਜੇ ਦਿਨ ਸਾਰਿਆਂ ਨੂੰ ਆਈ ਜਾਂਦੇ ਆ ਫੋਨ, ਬਾਰ ਬਾਰ ਆਈ ਜਾਂਦੇ ਆ, ਹੈਨਾ। ਇਸ ਕਰਕੇ ਕਮਜ਼ੋਰੀਆਂ ਤਾਂ ਹੈਗੀਆਂ ਨੇ, ਮੰਨੋ ਚਾਹੇ ਨਾ। ਮੈਂ ਇਹ ਵੀ ਮੰਨਦਾ ਵੀ ਦੇਖੋ ਸਾਰੇ ਆਪੋ ਆਪਣੇ ਥਾਂ ਜਿਹੜੇ ਡਿਪਾਰਟਮੈਂਟ ਨੇ ਉਹ ਹੋ ਸਕਦਾ ਲੱਗੇ ਹੋਣ, ਹੈਨਾ, ਹੋ ਸਕਦਾ ਉਹ ਧਿਆਨ ਨਾਲ ਕੰਮ ਕਰਦੇ ਹੋਣ, ਪਰ ਰਿਜ਼ਲਟ, ਗੱਲ ਤਾਂ ਰਿਜ਼ਲਟ ਆ ਜਿਹੜੇ। ਹੁਣ ਆਪਾਂ ਇੱਕ ਬੱਚਾ ਜਿਹੜਾ ਉਹ ਇਮਤਿਹਾਨ ਦੇਣ ਲੱਗਿਆ ਹੋਇਆ, ਹੈਨਾ, ਉਹ ਫੇਲ ਹੋਈ ਜਾਂਦਾ, ਆਪਾਂ ਕਹਿੰਦੇ ਮਿਹਨਤ ਕਰੀ ਜਾਂਦਾ, ਉਹ ਲੱਗਿਆ ਹੋਇਆ ਜੀ, ਰਾਤ ਨੂੰ ਜਾਗੀ ਜਾਂਦਾ, ਉਹ ਲਿਖਦਾ ਵੀ ਆ, ਪੜ੍ਹਦਾ ਵੀ ਆ, ਕਿਤਾਬਾਂ ਫਰੋਲੀ ਜਾਂਦਾ, ਟੀਚਰ ਵੀ ਪੜ੍ਹਾਏ ਜਾਂਦੇ, ਪਰ ਲੱਗਿਆ ਹੋਇਆ, ਉਹ ਲੱਗਿਆ ਹੋਇਆ ਕੀ ਕਰੋ ਜੇ ਹੁੰਦਾ ਫੇਲ ਆ ਹਰੇਕ ਵਾਰੀ? ਇਹੀ ਹਾਲ ਆ ਪਿਛਲੇ 2-3 ਸਾਲਾਂ ਚ, ਇੰਨੀਆਂ ਐਕਸਟੋਰਸ਼ਨ ਹੋਏ ਹੋਏ ਹੋਏ, ਜਿਹਨੂੰ ਮਿਲੋ ਬਿਜ਼ਨਸਮੈਨ ਨੂੰ, ਉਹ ਜੀ ਧਮਕੀ ਆਈ ਆ, ਉਹ ਜੀ ਆਏ ਆ, ਸੋਸ਼ਲ ਮੀਡੀਆ ਦੇਖੋ, ਉਹ ਜੀ ਠੂਠਾ ਹੋਈ ਜਾਂਦੀ ਆ, ਉੱਥੇ ਵੀ ਉੱਥੇ ਗੋਲੀ ਚਲਾ ਗਏ, ਉੱਥੇ ਆਹ ਹੋ ਗਿਆ, ਉੱਥੇ ਆਹ ਹੋ ਗਿਆ, ਫਲਾਨਾ ਬਿਜ਼ਨਸਮੈਨ ਡਰ ਕੇ ਸ਼ਹਿਰ ਛੱਡ ਗਿਆ, ਆਹ ਹੀ ਕੁਛ ਹੋਈ ਗਿਆ। ਇਹ ਪ੍ਰੈਸ ਕਾਨਫਰੰਸਾਂ ਦੇ ਨਾਲ ਵਿਸ਼ਵਾਸ ਬਹਾਲ ਨਹੀਂ ਹੋਣਾ। ਸਵਾਲ ਤਾਂ ਹੈ ਸਾਡੀ, ਇਹ ਮਤਲਬ ਉਮੀਦ ਵੀ ਆ ਬਈ ਇਹ ਨਾ ਬੰਦ ਹੋਣਾ ਚਾਹੀਦਾ, ਬਸ ਕੱਲਾ ਬਿਆਨਬਾਜ਼ੀ ਨਹੀਂ, ਸੱਚੀ ਮੁੱਚੀ ਬੰਦ ਹੋਣੀ ਚਾਹੀਦੀ ਹੈ। ਐਕਸਟੋਰਸ਼ਨ, ਕਤਲੋ ਗਾਰਤ ਜੋ ਵੀ ਚੱਲ ਰਿਹਾ ਹੈ ਮਾੜਾ, ਇਹਦੇ ਨਾਲ ਬੱਚਿਆਂ ਤੇ ਆਉਣ ਵਾਲੀ ਜਨਰੇਸ਼ਨ ਤੇ ਬਹੁਤ ਅਸਰ ਪੈਂਦਾ, ਇੰਨਾ ਅਸਰ ਪੈਂਦਾ। ਇਹ ਬ੍ਰੈਮਟਨ ਚ ਜਦੋਂ ਤੋਂ ਇਹ ਕੰਮ ਚੱਲਣ ਲੱਗਿਆ ਨਾ, ਜਿਹੜੀ ਯੰਗ ਜਨਰੇਸ਼ਨ ਆ ਉਹ ਪਹਿਲਾਂ ਹੀ ਬ੍ਰੈਮਟਨ ਤੋਂ ਨਾਰਾਜ਼ ਆ, ਉਹ ਪਤਾ ਨੀ ਕੀ ਇਹ ਜੀ ਬਦਨਾਮੀ ਕੀਤੀ ਹੋਈ ਆ ਬ੍ਰੈਮਟਨ ਦੀ, ਉਹ ਜੀ ਬ੍ਰੈਮਟਨ ਚ ਆਏ ਆ ਜਦੋਂ ਤੋਂ ਗੋਲੀਆਂ ਚੱਲਣ ਲੱਗੀਆਂ, ਉਹ ਕਹਿੰਦੇ ਜੀ ਮਾਹੌਲ ਹੀ ਹੈ। ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ, ਪਹਿਲਾਂ ਨਾ ਇਹ ਬ੍ਰੈਮਟਨ ਦਾ ਨਾਂ ਬਦਨਾਮ ਸੀਗਾ, ਕੰਪਨੀਜ਼, ਈਵਨ ਤੁਸੀਂ ਯਕੀਨ ਨਹੀਂ ਮੰਨਣਾ, ਕੰਪਨੀਜ਼ ਵੱਡੀਆਂ ਕਾਰਪੋਰੇਸ਼ਨ ਨਾ ਉਹ ਕਹਿੰਦੇ ਸੀ ਜੀ ਬ੍ਰੈਮਟਨ ਦੇ ਵਿੱਚ ਨਾ ਲੀਜ਼ ਤੇ ਨਹੀਂ ਕੁਛ ਲੈਣਾ, ਅਸੀਂ ਕਰ ਲਓ ਗੱਲ, ਦੱਸੋ ਤੁਸੀਂ ਹੁਣ, ਇੰਨੀ ਬਦਨਾਮੀ ਹੋਈ ਆ। ਫਿਰ ਅੱਗੇ ਬੱਚੇ ਜਿਨ੍ਹਾਂ ਦੇ ਜਿਹੜੇ ਸੁਣਦੇ ਨੇ ਇਹ ਕਿ ਇੱਥੇ ਗੋਲੀ ਚੱਲਦੀ ਹੈ ਐਕਸਟ੍ਰਾਕਸ਼ਨ, ਉਹ ਕਹਿੰਦੇ ਬਿਜ਼ਨਸ ਨਹੀਂ ਬ੍ਰੈਮਟਨ ਸ਼ੁਰੂ ਕਰਨਾ, ਰਹਿਣਾ ਹੀ ਨਹੀਂ ਬ੍ਰੈਮਟਨ ਦੇ ਵਿੱਚ, ਹੈਨਾ। ਖੈਰ ਹੋਰ ਸ਼ਹਿਰ ਵੀ ਨੇ, ਤੁਹਾਨੂੰ ਮੈਂ ਗਣਾ ਹੀ ਦਿੱਤੇ ਨੇ, ਬ੍ਰੈਮਟਨ, ਸਰੀ, ਆਪਣੇ ਉਹ ਵੈਨਕੂਵਰ, ਐਡਮਿੰਟਨ, ਕੈਲਗਰੀ, ਹੌਲੀ ਹੌਲੀ ਫਿਰ ਇਹ ਜਿਹਾ ਕੁਛ ਹੋਣ ਲੱਗ ਜਾਂਦਾ, ਮੂਵ ਕਰ ਜਾਂਦੇ ਨੇ ਹੋਰਾਂ ਸ਼ਹਿਰਾਂ ਚ। ਅੱਗੇ ਹੋਰ ਸ਼ਹਿਰਾਂ ਦੇ ਵਿੱਚ ਕਿਹੜਾ ਉੱਥੇ ਕੋਈ ਮਤਲਬ ਵਿਸ਼ੇਸ਼ ਥਾਂ ਜਿਨ੍ਹਾਂ ਨੇ ਗੋਲੀਆਂ ਚਲਾਉਣੀਆਂ, ਉਧਰ ਵੀ ਚਲੇ ਜਾਂਦੇ ਨੇ। ਇਹ ਬੜਾ ਕੰਪਲੀਕੇਟਡ ਸਿਸਟਮ ਆ, ਆਪਾਂ ਪਹਿਲਾਂ ਵੀ ਕਈ ਵਾਰੀ ਗੱਲ ਕੀਤੀ ਹੈ ਵੀ ਜਿਹੜੇ ਤਰੀਕੇ ਦੇ ਨਾਲ ਇਹ ਇਮੀਗ੍ਰੇਸ਼ਨ ਹੋਈ ਹੈ, ਕਿੰਨੇ ਲੋਕ ਆ ਗਏ ਨੇ, ਉਹਨਾਂ ਨੇ ਇੱਕ ਗਿਣਤੀ ਦੱਸੀ ਹੈ ਇਹਦੇ ਵਿੱਚ। ਇਹ ਕਿਤੇ ਇਹਨਾਂ ਨੇ ਨਾ ਜਿਹੜੇ ਗੈਂਗਸਟਰਸ ਨੇ, ਇਹਨਾਂ ਨੇ ਸ਼ਾਇਦ ਕਿਤੇ ਖ਼ਬਰ ਦੇ ਵਿੱਚ ਲਿਖਿਆ ਹੋਇਆ ਇਨ੍ਹਾਂ ਨੇ ਕਿਤੇ ਪੁਲਿਸ ਵਾਲਿਆਂ ਨੂੰ ਲਿਖ ਕੇ ਕਿਹਾ ਜਾਂ ਈਮੇਲ ਕੀਤੀ ਵੀ ਸਾਡੇ ਕੋਲ 1000 ਫੁੱਟ ਸੋਲਜਰਸ ਨੇ, ਕਹਿ ਲੋ ਤੁਸੀਂ ਆਪਣੇ ਆਪ ਨੂੰ ਤਾਂ ਉਹ ਸਿਪਾਹੀ ਦੱਸਦੇ ਆ ਨਾ ਬਈ, ਜਿਨ੍ਹਾਂ ਕੋਲ ਪਿਸਤੌਲ ਚੱਕੇ ਹੋਏ ਨੇ। ਦੇਖੋ ਇਹ ਉਨ੍ਹਾਂ ਦੇ ਕਹਿਣ ਦੀਆਂ ਗੱਲਾਂ, ਮੈਨੂੰ ਹੁਣ ਐਗਜੈਕਟਲੀ ਤਾਂ ਯਾਦ ਨਹੀਂ, ਮੈਂ ਤੁਹਾਨੂੰ ਖ਼ਬਰ ਤੁਸੀਂ ਆਪ ਪੜ੍ਹ ਕੇ ਦੇਖ ਲਿਓ, ਸੀਬੀਸੀ ਨੇ ਖ਼ਬਰ ਇਹ ਬੜੀ ਡਿਟੇਲ ਦੇ ਵਿਚ ਲਾਈ ਹੈਗੀ ਆ, ਤੇ ਇਹਦੇ ਵਿਚ ਸ਼ਾਇਦ ਕਿਤੇ ਇਹ ਗੱਲ ਲਿਖੀ ਆ ਕਿ 1000 ਇਹ ਜਿਹੜਾ ਬਿਸ਼ਨੋਈ ਗੈਂਗ ਆ ਜਿਹੜਾ, ਜਾਂ ਹੋਰ ਸਾਰੇ ਹੈਗੇ ਨੇ ਇਹ, ਹਾਂਜੀ ਦਾ ਗੈਂਗ ਇਹ ਇਹਦੇ ਚ ਲਿਖਿਆ ਹੋਇਆ ਐਬਸਫੋਰਡ BC ਲਾਸਟ ਸਮਰ ਇਨ੍ਹਾਂ ਨੇ ਕਲੇਮ ਕੀਤਾ, ਕਲੇਮਿੰਗ ਟੂ ਹੈਵ ਮੋਰ ਦੈਨ 1000 ਫੁੱਟ ਸੋਲਜਰਸ ਇਨ ਕੈਨੇਡਾ ਰੈਡੀ ਟੂ ਕੈਰੀ ਆਊਟ ਐਕਸਟਾਰਸ਼ਨਸ। ਦੇਖੋ ਇਨ੍ਹਾਂ ਨੇ ਐਬਸਫੋਰਡ ਪੁਲਿਸ ਨੂੰ ਲਿਖਿਆ, ਤੁਸੀਂ ਮਤਲਬ ਇਹ ਦੇਖੋ ਸਾਡੀ ਪੁਲਿਸ ਦਲੇਰੀ ਨਾਲ ਨੀ ਕਹਿੰਦੀ ਵੀ ਅਸੀਂ ਜਿਹੜਾ ਗੈਂਗਸਟਰ ਦਾ ਇਨ੍ਹਾਂ ਦਾ ਇਹ ਮਾਹੌਲ ਜਿਹੜਾ ਕ੍ਰੀਏਟ ਕੀਤਾ ਅਸੀਂ ਇਨ੍ਹਾਂ ਨੂੰ ਖਤਮ ਕਰ ਦਾਂਗੇ 1-2 ਦਿਨਾਂ ਚ, 4 ਦਿਨਾਂ ਦੇ ਵਿਚ ਅਸੀਂ ਇਨ੍ਹਾਂ ਨੂੰ ਚਾਰਜ ਕਰਕੇ ਜੇਲ੍ਹਾਂ ਦੇ ਵਿਚ ਸਿੱਟ ਦਿਆਂਗੇ। ਪੁਲਿਸ ਦਲੇਰੀ ਨਾਲ ਨੀ ਕਹਿੰਦੀ ਵੀ ਬੇਖੌਫ ਹੋ ਕੇ ਹਰੇਕ ਨਾਗਰਿਕ ਆ ਜਿਹੜਾ ਉਹ ਸਵੇਰੇ ਸ਼ਾਮ ਤੁਰੇ, ਹਰੇਕ ਬਿਜ਼ਨਸਮੈਨ ਆ ਜਿਹੜਾ ਉਹ ਬਿਜ਼ਨਸ ਕਰੇ। ਪੁਲਿਸ ਨੀ ਇੰਨੀ ਦਲੇਰੀ ਨਾਲ ਕਹਿੰਦੀ, ਪੁਲਿਸ ਵਾਲੇ ਕਹਿੰਦੇ ਆ ਜੇ ਤੁਹਾਨੂੰ ਧਮਕੀ ਆ ਗਈ ਨਾ ਤੁਸੀਂ ਆਪਣੇ ਘਰੇ ਨਾ ਜਾਇਓ, ਜੇ ਤੁਹਾਡੇ ਘਰ ਦੇ ਮੂਹਰੇ ਕੋਈ ਆ ਕੇ ਖੜ ਗਿਆ ਨਾ ਤੁਸੀਂ ਵਾਸ਼ਰੂਮ ਦੇ ਵਿਚ ਜਾ ਕੇ ਦਰਵਾਜ਼ਾ ਬੰਦ ਕਰ ਲਓ, ਤੁਸੀਂ ਲੌਕ ਲਾ ਲਓ। ਪੁਲਿਸ ਵਾਲੇ ਇਹ ਕਹਿੰਦੇ ਆ, ਉਨ੍ਹਾਂ ਦਾ ਉਹ ਦੇਖੋ ਉਹ ਕੀ ਕਹਿੰਦੇ ਆ, ਕਹਿੰਦੇ ਸਾਡੇ ਕੋਲੇ 1000 ਕਹਿੰਦੇ ਪੈਦਲ ਸਿਪਾਹੀ ਆ ਟੂ ਕੈਰੀ ਆਊਟ ਐਕਸਟਾਰਸ਼ਨ। ਹੁਣ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ, ਤੇ ਫਿਰ ਜਦੋਂ ਸ਼ੂਟਿੰਗ ਸਰੀ ਦੇ ਵਿਚ ਹੋਈਆਂ ਕਹਿੰਦੇ 2 ਜਣੇ ਆ ਜਿਹੜੇ ਉਨ੍ਹਾਂ ਨੇ ਸਿਰਫ $1000 ਉਨ੍ਹਾਂ ਨੂੰ ਪੇ ਕੀਤਾ ਸੀ। ਹੁਣ ਇੱਥੇ ਮੈਂ ਦੂਜੀ ਗੱਲ ਕਹਿੰਦਾ ਬਈ ਇਹ ਕਿੱਥੇ ਫਰਕ ਰਿਹਾ ਹੋਇਆ ਵੀ $1000 ਦੇ ਵਿਚ। ਮੈਂ ਇਹ ਨਹੀਂ ਕਹਿੰਦਾ ਵੀ ਇਹੋ ਜਿਹਾ ਪੁੱਠੇ ਕੰਮ ਕਰਨ ਲਈ ਪੈਸੇ ਲੈਣੇ ਚਾਹੀਦੇ ਆ ਵੱਧ ਪੈਸੇ ਜਾਂ ਨਹੀਂ, ਮੈਂ ਤਾਂ ਕਹਿੰਦਾ ਤਾਂ ਕ੍ਰਾਈਮ ਆ, ਪਰ ਇੰਨੇ ਥੋੜੇ ਪੈਸੇ ਲੈ ਕੇ ਇਹਦਾ ਮਤਲਬ ਫਰਕ ਕਿੱਥੇ ਆ? ਹਜ਼ਾਰ 2-2 ਹਜ਼ਾਰ ਬੰਦੇ ਦੀ ਜ਼ਿੰਦਗੀ ਦੀ ਕੀਮਤ ਕੀ ਰਹਿ ਗਈ ਆ ਇਹੋ ਜਿਹੇ ਸੋਹਣੇ ਦੇਸ਼ ਦੇ ਵਿਚ? ਕਿਉਂ ਹੋਇਆ ਸਾਰਾ ਕੁਛ ਇਹ? ਕੌਣ ਜ਼ਿੰਮੇਵਾਰ ਆ ਇਹਦੇ ਲਈ? ਚਲੋ ਜੇ ਇੱਕ ਵਾਰੀ ਕੰਟਰੋਲ ਹੋ ਜੂਗਾ ਇਸ ਗੱਲ ਦੀ ਕੀ ਗਰੰਟੀ ਆ ਵੀ ਗਾਂਹ ਨੂੰ ਫੇਰ ਨਾ ਹੋਊਗਾ? ਇਹ ਹੈਗੀ ਗਰੰਟੀ ਕੋਈ? ਇਸ ਕਰਕੇ ਦੋਸਤੋ ਜ਼ਿੰਦਗੀ ਜਿਉਣ ਦਾ ਮਤਲਬ ਇਹੀ ਨਹੀਂ ਹੁੰਦਾ ਵੀ 8 ਘੰਟੇ ਕੰਮ ਤੇ ਲਾਓ ਉਦੋਂ ਬਾਅਦ ਪੈਗ ਸ਼ਗ ਲਾ ਕੇ ਪੈ ਜਾਓ ਨਾ। ਸਾਡੇ ਸਮਾਜ ਦੇ ਵਿਚ ਕੀ ਵਾਪਰ ਰਿਹਾ ਹੈ ਨਾ, ਕਿਵੇਂ ਇਹ ਰੁਕ ਸਕਦਾ? ਹਰੇਕ ਬੰਦੇ ਦੀ ਇਨਪੁਟ ਚਾਹੀਦੀ ਹੈ। ਇੱਕ ਹੋਰ ਕੇਸ ਦਾ ਵੇਰਵਾ ਦਿੱਤਾ ਉਨ੍ਹਾਂ ਨੇ ਜੀ, ਕਹਿੰਦੇ ਅਭਿਜੀਤ ਸਿੰਘ ਕਿੰਗਰਾ ਸੀ ਕੋਈ, ਉਹਨੇ 14 ਗੋਲੀਆਂ ਚਲਾਈਆਂ, ਬਿਸ਼ਨੋਈ ਗੈਂਗ ਦਾ ਸੀਗਾ ਇਹ, ਕੋਈ ਇਹ ਵਿਕਟੋਰੀਆ ਦੇ ਵਿਚ ਘਰ ਸੀਗਾ, ਉਹ ਟਾਰਗੇਟ ਸੀ ਬਿਸ਼ਨੋਈ ਗੈਂਗ ਦਾ, ਉਹ ਗੋਲੀਆਂ ਚਲਾਈਆਂ ਅਭਿਜੀਤ ਸਿੰਘ ਕਿੰਗਰੇ ਨੇ, ਤੇ ਉਹਨੂੰ $4000 ਦਿੱਤਾ ਸੀ। ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਉਨ੍ਹਾਂ ਬੰਦਿਆਂ ਦੀ, ਉਨ੍ਹਾਂ ਲੋਕਾਂ ਦੀ ਮਾਨਸਿਕਤਾ ਦੇਖੋ ਜਿਹੜੇ 1000, 2000, 4000 ਪਿੱਛੇ ਇਹ ਸਾਰਾ ਕੁਝ ਕੰਮ ਕਰਦੇ ਆ। ਤੇ ਵੱਡੀ ਗੱਲ ਜਿਹੜੀ ਚਿੰਤਾ ਦਾ ਵਿਸ਼ਾ, ਕਿਉਂਕਿ ਆਪਾਂ ਪੰਜਾਬੀ ਚ ਗੱਲ ਕਰ ਰਹੇ ਹਾਂ, ਮਤਲਬ ਆਪਾਂ ਆਪਣੇ ਕਹਿ ਲਓ ਆਪਣੀ ਪੀੜ੍ਹੀ ਹੇਠਾਂ ਸੋਟਾਂ ਮਾਰ ਰਹੇ ਹਾਂ, ਇਹ ਕਰਨ ਵਾਲੇ ਸਾਰੇ ਪੰਜਾਬੀ ਨੇ। ਕਿੱਥੇ ਫਰਕ ਰਿਹਾ ਹੋਇਆ? ਸਾਡੇ ਮੁੰਡੇ ਕਿਉਂ ਇੱਧਰ ਜਾਂਦੇ ਨੇ? ਕਿਉਂ ਨਹੀਂ ਜ਼ਿੰਦਗੀ ਦਾ ਸੋਹਣਾ ਰਸਤਾ ਚੁਣਦੇ? ਉਹ ਕਹਿਣ ਨੂੰ ਅਸੀਂ ਬਹੁਤ ਅੱਗੇ ਹਾਂ, ਅਸੀਂ ਤਾਂ ਜੀ 10-9 ਦੀ ਕਿਰਤ ਕਰਨ ਵਾਲੇ ਹਾਂ, ਅਸੀਂ ਤਾਂ ਮਾੜਾ ਕੰਮ ਕਰਨ ਤੋਂ ਪਹਿਲਾਂ ਨਾ ਸਾਡਾ ਹੱਥ ਆ ਜਿਹੜਾ ਉਹ ਪਿੱਛੇ ਹੋ ਜਾਂਦਾ, ਅਸੀਂ ਮਾੜਾ ਕੰਮ ਨਹੀਂ ਕਰਦੇ ਪਹਿਲਾਂ, ਜਦੋਂ ਗੋਲੀ ਚੱਲਦੀ ਹੈ ਸਾਡਾ ਹੱਥ ਚੱਕਦੇ ਕਿਉਂ? ਆਪਾਂ ਇੱਕ ਕਾਲਰ ਸਾਡੇ ਨਾਲ ਨੇ ਜੀ, ਆਪਾਂ ਉਹਨਾਂ ਦੀ ਗੱਲਬਾਤ ਸੁਣ ਲਈਏ। ਸਤਿ ਸ੍ਰੀ ਅਕਾਲ ਜੀ।
ਘੰਟੇ
ਪਹਿਲਾਂ ਰਿਪੋਰਟ ਆਈ ਸੀ, ਚਲੋ ਦੂਜੀ ਤਾਂ ਆ ਰਹੀ ਸੀ, ਮੈਂ ਉਹਦੀ ਡਿਟੇਲ ਨਾ ਪਤਾ, ਕਈ ਵਾਰ ਤਾਂ ਆਪਾਂ ਨੂੰ ਸੱਚੀ ਸ਼ਰਮ ਜੀ ਆਉਣ ਲੱਗ ਜਾਂਦੀ ਹੈ ਬਈ ਹੈ ਵੀ ਇਹ ਹੋ ਕੀ ਰਿਹਾ।
ਬਰਾੜ ਜੀ ਆਉਣੀ ਹੈ ਜਿੱਦਾਂ ਤੁਸੀਂ ਕਿਹਾ, ਜਿਹੜੇ ਮਾਣ ਨਾਲ ਜਿਉਣਾ ਚਾਹੁੰਦੇ ਜਿਹੜੇ ਵੱਡੇ ਵਡੇਰਾਂ ਤੋਂ ਚੰਗੇ ਕੰਮ ਕਰਦੇ ਆ, ਜੁੱਤੀਆਂ ਤੇ ਉਹਨਾਂ ਦੇ ਪੈਂਦੀਆਂ, ਬਾਕੀ ਚੋਰ ਚੱਕਿਆਂ ਦਾ ਜਿਹੜੇ ਘਿਓ ਦੀ ਟਿੱਕੀ ਚੋਰੀ ਕਰਨ ਤੁਰ ਪੈਂਦੇ ਆ, ਜੇ ਉਹਨਾਂ ਨੂੰ ਲੱਗੇ ਵੀ 1,000 to 5,000 ਮਿਲ ਜਾਣਾ ਉਹਨਾਂ ਨੇ ਮਾਰਨੀਆਂ ਪੁੱਠੀਆਂ ਛਾਲਾਂ। ਹਾਂਜੀ
ਬਿਲਕੁਲ,
ਉਹ ਤਾਂ ਛੋਟੇ ਚੋਰ ਤੋਂ ਆਪਣੇ ਆਪ ਨੂੰ ਪ੍ਰੋਫੈਸ਼ਨਲ ਸਮਝਣ ਲੱਗ ਜਾਂਦੇ ਚਾਟੀ। ਜਿਹੜਾ ਬਰਾੜ ਜੀ ਤੁਹਾਡਾ ਕਹਿਣ ਤੋਂ ਇਹ ਆ ਵੀ ਇਹ ਪੁਲਿਸ ਕੀ ਕਰ ਰਹੀ ਆ ਜਾਂ ਨਹੀਂ ਇਹਨਾਂ ਨੇ ਕੁਛ ਕੀਤਾ, ਤੋ ਇਹਨਾਂ ਦੀ ਇਨਵੈਸਟੀਗੇਸ਼ਨ ਤਾਂ ਜਾਰੀ ਰਹਿੰਦੀ ਆ। ਇਹਨਾਂ ਨੂੰ ਕਾਫੀ ਦੇਰ ਤੋਂ ਪਤਾ ਆ ਇਹਨਾਂ ਬਾਰੇ, ਖਾਸ ਕਰਕੇ ਜਦੋਂ ਇਹ ਬਾਰਡਰ ਇਧਰ ਉਧਰ ਪਾਰ ਕਰਦੇ ਆ। ਐਫ ਬੀ ਆਈ ਤੋਂ ਹਮੇਸ਼ਾ ਹੀ ਇਹਨਾਂ ਨਾਲ ਵਾਹਵਾ ਗੂੜਾ ਆਰ ਸੀ ਐਮ ਪੀ ਦਾ ਸੰਬੰਧ ਰਹਿੰਦਾ ਐਫ ਬੀ ਆਈ ਨਾਲ, ਕਿਉਂਕਿ ਬਾਰਡਰ ਜਿਹੜਾ ਕ੍ਰੋਸ ਕਰਨਾ ਬੜਾ ਈਜ਼ੀ ਆ। ਸੋ ਐਫ ਬੀ ਆਈ ਕੋਲ ਇਹਨਾਂ ਦੀ ਇਨਫਰਮੇਸ਼ਨ ਪਹਿਲਾਂ ਤੋਂ ਹੀ ਸੀਗੀ, ਉਹ ਇਨਫਰਮੇਸ਼ਨ ਤੋਂ ਇਹਨਾਂ ਨੂੰ ਪਤਾ ਲੱਗਾ ਸੀ ਜਿਹੜਾ ਹਰਜੀਤ ਸਿੰਘ ਨਿੱਜਰ ਦਾ ਕਤਲ ਹੋਇਆ, ਭਾਈ ਇਹ ਕਿਹੜੇ ਬੰਦਿਆਂ ਨੇ ਕਰਵਾਇਆ ਜਾਂ ਕਿੱਦਾਂ ਇਹਦੇ ਪਿੱਛੇ ਇਹਦੀ ਜੇਲ ਕੀ ਆ। ਤੇ ਇਹਦੇ ਵਿੱਚ ਜਿਹੜੀ ਨਾ ਇਹਦੇ ਦੋ ਪਾਸੇ ਆ ਬਰਾੜ ਜੀ, ਇੱਕ ਉਹਨੂੰ ਕਹਿੰਦੇ ਆ ਵਿਲਫੁਲੀ ਬਲਾਇੰਡ, ਇੱਕ ਤਾਂ ਗਵਰਨਮੈਂਟ ਨੂੰ ਪਤਾ ਹੁੰਦਾ ਉਹ ਜਾਣ ਕੇ ਬਲਾਇੰਡ ਬਣੀ ਹੁੰਦੀ, ਤੇ ਇੱਕ ਇਹਦੇ ਪਿੱਛੇ ਪੋਲੀਟੀਕਲ ਰੀਜ਼ਨ ਹੁੰਦੇ। ਹਾਂਜੀ ਤੁਹਾਨੂੰ ਪਤਾ ਹੀ ਆ, ਜਦੋਂ ਮਾੜਾ ਜਿਹਾ ਟਰੂਡੋ ਨੇ ਪਾਰਲੀਮੈਂਟ ਵਿਚ ਕਿਹਾ ਸੀ ਤਾਂ ਕਿੱਦਾਂ ਮਤ ਤਰਥੱਲੀ ਮੱਚ ਗਈ ਸੀ ਉਧਰ ਇੰਡੀਅਨ ਗਵਰਨਮੈਂਟ ਦੇ ਵਿਚ, ਤਰਥੱਲੀ ਤਾਂ ਮਚਣੀ ਜੇ ਉਹਨਾਂ ਦੇ ਇਸ ਵਿਚ ਕੋਈ ਉਂਗਲ ਹੁੰਦੀ ਨਾ ਇਸ ਕੰਮ ਦੇ ਵਿਚ, ਤੇ ਉਹ ਉੱਥੇ ਤਰਥੱਲੀ ਕਿਉਂ ਮੱਚਦੀ, ਉਹ ਕਹਿੰਦੇ ਸਾਡਾ ਇਹਦੇ ਨਾਲ ਕੋਈ ਸੰਬੰਧ ਨਹੀਂ ਹੈਗਾ। ਹਾਂਜੀ ਇੱਕ ਪਾਸੇ ਤੇ ਉਹ ਇਲੈਕਸ਼ਨਾਂ ਤੋਂ ਪਹਿਲਾਂ ਉੱਚੀ ਉੱਚੀ ਲੈਕਚਰ ਲੱਗੇ ਹੋਏ ਸੀ, ਕਾਰਨ ਹਮ ਘਰ ਮੇ ਜਾ ਕੇ ਮਾਰਤੇ ਹੈ, ਯੇ ਵੋ ਕਰਤੇ ਹੈ, ਟੈਰੋਰਿਜ਼ਮ ਕੋ ਖਤਮ ਕਰਤੇ ਹੈ। ਉਹਨਾਂ ਨੂੰ ਇਲੈਕਸ਼ਨਾਂ ਤੇ ਪੂਰਾ ਉਹਨਾਂ ਨੇ ਜ਼ੋਰ ਇਸ ਗੱਲ ਤੇ ਲਾਇਆ ਹੋਇਆ ਸੀ ਕਿ ਕੈਨੇਡਾ ਦੇ ਵਿੱਚੋਂ ਜਿਹੜਾ ਟੈਰੋਰਿਸਟ ਆ ਜਾਂ ਖਾਲਿਸਤਾਨੀ ਉਹਦਾ ਸਾਨੂੰ ਬਹੁਤਾ ਹੀ ਖਤਰਾ, ਇਸ ਬੇਸ ਤੇ ਉਹਨਾਂ ਨੇ ਚੰਗੀਆਂ ਵੱਡੀਆਂ ਵੋਟਾਂ ਲਈਆਂ ਉਸ ਵੇਲੇ। ਤੇ ਦੂਜੇ ਪਾਸੇ ਇਹਨਾਂ ਨੂੰ ਟਰੇਡ ਦੀ ਆਪਣਾ ਮਤਲਬ ਹੁੰਦਾ, ਇਸ ਕਰਕੇ ਟਰੇਡ ਜਿਹੜਾ ਆ ਉਹ ਹਮੇਸ਼ਾ ਫਰੰਟ ਬਰਨਰ ਤੇ ਰਹਿੰਦਾ, ਜਿਹੜੀਆਂ ਇਹੋ ਜਿਹੀਆਂ ਗੱਲਾਂ ਚਲੋ ਇਹ ਇਨਵੈਸਟੀਗੇਸ਼ਨ ਵੀ ਚੱਲੀ ਜਾਂਦੇ ਤੇ ਇਹਨਾਂ ਦਾ ਬਾਅਦ ਦੇ ਵਿੱਚ ਜਿਹੜਾ ਕਿਸੇ ਨਾ ਕਿਸੇ ਤਰੀਕੇ ਨਾਲ ਕੋਈ ਇਹਦੀ ਕਾਰਗੁਜ਼ਾਰੀ ਹੋਏਗੀ। ਤਾਂ ਹੁਣ ਜਦੋਂ ਫਿਰ ਹੌਲੀ ਹੌਲੀ ਪ੍ਰੈਸ਼ਰ ਚੜਦਾ, ਜਦੋਂ ਅਮਰੀਕਾ ਵਾਲੇ ਪਾਸੇ ਕੇਸ ਵੱਧਦੇ ਆ, ਤੇ ਫਿਰ ਇਹਦਾ ਜਿਹੜਾ ਆ ਸਾਹਮਣੇ ਆਉਣਾ ਹੁਣ ਹੌਲੀ ਹੌਲੀ ਜਿਹੜਾ ਲਾਜ਼ਮੀ ਸੀਗਾ। ਜੇ ਕਤਲ ਕਿਤੇ ਅਮਰੀਕਾ ਦੇ ਵਿੱਚ ਹੋਇਆ ਹੁੰਦਾ ਤਾਂ ਹੁਣ ਇਹਦਾ ਨਿਬੇੜਾ ਪਹਿਲਾਂ ਹੋ ਜਾਣਾ ਸੀਗਾ। ਸਾਡੇ ਇੱਥੇ ਜਿਹੜੀ ਆਰ ਸੀ ਐਮ ਪੀ ਨੂੰ ਪਤਾ, ਪਰ ਉਹ ਖੁਦ ਫਰਸਟ੍ਰੇਸ਼ਨ ਰਹਿੰਦੇ। ਮੈਂ ਇੱਥੇ ਆਰ ਸੀ ਐਮ ਪੀ ਆਫਿਸਰ ਡੀ ਸੀ ਤੋਂ ਕਹਿ ਰਹੇ ਸੀ ਵੀ ਅਸੀਂ ਸਾਰਾ ਕੁਝ ਕਰਦੇ ਹਾਂ, ਜਦੋਂ ਸਾਡੇ ਕੋਲ ਪਿੱਛੇ ਪੋਲੀਟੀਕਲ ਸਪੋਰਟ ਹੈ ਨਹੀਂ ਅਸੀਂ ਕੀ ਕਰੀਏ, ਜਦੋਂ ਇੱਕ ਹੱਥ ਤਾਂ ਸਾਡਾ ਪਿੱਛੇ ਬੰਨਿਆ ਹੋਇਆ।
ਹਾਂਜੀ ਸਰ ਸੋਰੀ ਟੂ ਇੰਟਰਪਟ, ਉਹ ਤਾਂ ਇੱਕ ਆਫਿਸਰ ਤਾਂ ਸਿੱਧਾ ਹੀ ਕਹਿ ਰਿਹਾ, ਕਹਿੰਦੇ ਜੀ ਅਸੀਂ 4 ਭਰਤੀ ਕਰਦੇ ਹਾਂ 8 ਹੋਰ ਤਿਆਰ ਹੋ ਜਾਂਦੇ ਨਾਲ, ਇਹ ਵੀ ਹੈ ਨਾ ਗੱਲ।
ਗੱਲ ਇਹ ਹੈ ਨਾ ਵੀ ਜਿਸ ਜਦੋਂ ਗਵਰਨਮੈਂਟ ਦੇ ਵਿੱਚ ਇਹ ਗੱਲ ਦਾ ਪੂਰਾ ਨਿਰਣਾ ਨਾ ਹੋਵੇ ਵੀ ਅਸੀਂ ਇਹਨਾਂ ਦੇ ਮਗਰ ਪੈਣਾ ਹੁਣ ਹੱਥ ਧੋ ਕੇ, ਹਾਂਜੀ ਪੋਲੀਟੀਕਲ ਵਿਲ ਜਦੋਂ ਤੱਕ ਨਹੀਂ ਉਹਦੇ ਪਿੱਛੇ ਉਦੋਂ ਤੱਕ ਇਹ ਜਿਹੜਾ ਆ ਕ੍ਰਾਈਮ ਵੱਧਦਾ ਰਹਿੰਦਾ। ਹਾਂਜੀ ਤੇ ਹੁਣ ਹਰ ਕੋਈ ਵੀ ਗੱਲ ਆ ਉਹ ਕਿਸੇ ਨਾ ਕਿਸੇ ਨੌਬਤ ਵਿੱਚ ਜਦੋਂ ਪਹੁੰਚ ਜਾਵੇ ਤੇ ਫਿਰ ਉਹਦਾ ਬੰਦੋਬਸਤ ਹੋਣਾ ਸ਼ੁਰੂ ਹੋ ਜਾਂਦਾ। ਹੁਣ ਜਿਹੜਾ ਇਹਦਾ ਰਿਜ਼ਲਟ ਇਹ ਆ ਵੀ ਇਹ ਜਿਹੜੇ ਛਾਲਾ ਮਾਰਦੇ ਫਿਰਦੇ ਸੀਗੇ ਇਹਨਾਂ ਨੂੰ ਪਿੱਛੋਂ ਪੂਰੀ ਇੱਕ ਤਾਂ ਬੰਦੇ ਘੱਲੇ ਉਹਨਾਂ ਨੇ ਉੱਥੋਂ ਹਰ ਤਰ੍ਹਾਂ ਦੇ ਜਾਲੀ ਪੇਪਰ ਬਣਾ ਕੇ ਉਹ ਬੰਦੇ ਭੇਜ ਦਿੰਦੇ, ਉਹਦੇ ਤੋਂ ਪੁੱਛਿਓ ਜਿਹੜੀ ਇਨਕਰੇਜਮੈਂਟ ਹੁੰਦੀ ਨਾ ਉੱਥੇ ਤੁਹਾਨੂੰ ਕੁਛ ਨਹੀਂ ਹੁੰਦਾ। ਜੇ 2-4 ਸਾਲ ਅੰਦਰ ਵੀ ਚੱਲ ਗਿਆ ਕੈਨੇਡਾ ਦੀਆਂ ਜੇਲਾਂ ਤਾਂ ਇੰਡੀਆ ਦੇ ਮਹਿਲ ਨਾਲੋਂ ਵਧੀਆ ਆ। ਹਾਂਜੀ ਵੀ ਆ, ਮੈਂ ਕਈ ਮਿੰਟ ਗਿਆ ਨਾ, ਇੱਥੇ ਦਾ ਜਿਹੜਾ ਸਿਸਟਮ ਹੈ ਉਹ ਤਾਂ ਇੰਡੀਆ ਉੱਥੇ ਲੋਕੀ ਭੁੱਖ ਮਰਨ ਡਿਆ ਉਹਨਾਂ ਨੂੰ ਫੁੱਟ ਸੋਲਜਰ ਬਣਾ ਲੈਂਦੇ ਆ, ਜਿਵੇਂ ਆਪਣੇ ਗਰੀਬ ਘਰ ਦੇ ਬੰਦੇ ਮਿਲਟਰੀ ਜੁਆਇਨ ਕਰ ਲੈਂਦੇ ਆ, ਇੱਦਾਂ ਉਹਨਾਂ ਨੂੰ ਜਦੋਂ ਪੈਸੇ ਕੋਲ ਨਜ਼ਰ ਆਉਂਦੇ ਉਹ ਸਾਰਾ ਕੰਮ ਕਰਨ ਨੂੰ ਤਿਆਰ ਹੋ ਜਾਂਦੇ। ਹਾਂਜੀ ਤੇ ਜਿਹੜੇ ਆਹ ਵਿਸ਼ਨੋਈ ਗਰੁੱਪ ਆ, ਬੜਾ ਜੇ ਉਹ ਵਾਕਈ ਜੇ ਗਵਰਨਮੈਂਟ ਦੇ ਬੰਦੇ ਨਾ ਹੋਣ ਤੇ ਉਹਨਾਂ ਦੀ ਇੰਨੀ ਜ਼ਰੂਰਤ ਹੋਵੇ ਕਿ ਜੇਲ੍ਹ ਦੇ ਵਿੱਚ ਬੈਠੇ ਹੋਏ ਆਰਡਰ ਕਰੀ ਜਾਣ, ਇਹਨਾਂ ਬੰਦਿਆਂ ਨੂੰ ਇਹਨਾਂ ਨੇ ਪਾਲਿਆ ਹੁੰਦਾ ਜਾਂ ਇਹਨਾਂ ਨੂੰ ਥਾਪੜਾ ਦਿੱਤਾ ਹੁੰਦਾ। ਜਿਸ ਵੇਲੇ ਇਧਰੋਂ ਹੀਟ ਚੜ੍ਹਦੀ ਆ ਫਿਰ ਉਹਨਾਂ ਨੇ ਇਹ ਆ ਵੀ ਤੁਸੀਂ ਸਾਡੇ ਤੁਸੀਂ ਕੁਛ ਨੀ ਲੱਗਦੇ, ਉਸ ਵੇਲੇ ਤੁਸੀਂ ਇੰਡੀਪੈਂਡੈਂਟ ਹੀ ਆ, ਪਰ ਜਦੋਂ ਕੋਈ ਕੰਮ ਕਾਰ ਕਰਨਾ ਆ ਉਦੋਂ ਮਤਲਬ ਇਹਨਾਂ ਨੇ ਪੈਸੇ ਦੇ ਕੇ ਇੱਥੇ ਜਿਹੜੇ ਕਤਲ ਕਰਵਾਏ ਆ। ਤੇ ਪਹਿਲੋਂ ਕਹਿੰਦੇ ਸੀ ਹਮ ਘਰ ਮੇ ਜਾ ਕੇ ਗੁੱਸਤੇ ਹੈ, ਫਿਰ ਇਹਨਾਂ ਨੇ ਸਪਾਰੀ ਦੇ ਕੇ ਬੰਦੇ ਮਰਵਾਏ, ਮੁੜ ਕੇ ਕਰਤਾ ਜੀ ਸਾਡਾ ਤਾਂ ਉਹਦੇ ਨਾਲ ਸੰਬੰਧ ਹੀ ਕੋਈ ਨੀ, ਜਿਵੇਂ ਚੂਹੇ ਵਾਂਗੂ ਫਿਰ ਜਾ ਕੇ ਖੁੱਡਾ ਜਿਵੇਂ ਇਲੈਕਸ਼ਨਾਂ ਤੋਂ ਬਾਅਦ ਭੱਜ ਕੇ ਵੜ ਗਿਆ, ਸਾਡਾ ਕੋਈ ਨੀ ਇਹਦੇ ਨਾਲ ਮਤਲਬ। ਹਾਂਜੀ ਸੋ ਇਹ ਸਾਰੀ ਜਿਹੜੀ ਆ ਸਰਕਾਰਾਂ ਤੋਂ ਸਰਕਾਰਾਂ ਤੱਕ ਦੀ ਜਿਹੜੀ ਆਪਸ ਦੇ ਵਿੱਚ ਆ ਉਹ ਜ਼ਿਆਦਾ ਇਹਦੇ ਵਾਸਤੇ ਜਿਹੜੀ ਰਿਸਪੋਂਸੀਬਲ ਨੇ। ਤੇ ਇੰਡੀਆ ਵਾਲੇ ਕਹਿੰਦੇ ਸਾਡਾ ਨੀ ਇਹਨਾਂ ਨਾਲ ਕੋਈ ਸੰਬੰਧ, ਇਹਨਾਂ ਨੂੰ ਜਿਵੇਂ ਫਲੱਸ਼ ਆਊਟ ਕਰੀਦਾ ਭਾਵੇਂ ਤੁਸੀਂ ਕੱਲ ਨੂੰ ਫਲੱਸ਼ ਆਊਟ ਕਰ ਦਿਓ। ਆ ਹੁਣ ਆਪਣਾ ਕਿੱਡਾ ਵੱਡਾ ਗੈਂਗ ਸੀ ਵੈਨਜ਼ੂਏਲਾ ਦਾ, ਪਹਿਲੋਂ MS-13 ਸੀਗਾ ਸੈਲਵਾਡੋਰ ਦਾ, ਉਹਨੂੰ ਇਹਨਾਂ ਨੇ ਖਤਮ ਕੀਤਾ ਅਮਰੀਕਾ ਵਾਲਿਆਂ ਨੇ। ਫਿਰ ਆ ਟ੍ਰੈਂਡੀਅਰ ਅਗੂਆ ਜਿਹੜਾ ਬਹੁਤ ਹੀ ਇਸ ਵੇਲੇ ਟਾਪ ਨਾ ਮੰਨਿਆ ਜਾਂਦਾ ਸੀ ਡਰੱਗ ਦੇ ਵਿੱਚ ਹਰ ਕੰਮ ਦੇ ਵਿੱਚ, ਆ ਪਿਛਲੇ 10 ਦਿਨ ਹੋਏ ਆ ਉਹਦੇ ਉੱਤੇ ਉਹਨਾਂ ਨੇ ਮਾਰੀ ਫਿਰ ਸਿੱਧੀ ਹੈਲ ਫਾਇਰ ਮਿਸਾਇਲ ਹਨਾ, ਤੇ ਉਹ ਜਿਹੜਾ ਉਹਦਾ ਬੜਾ ਲੀਡਰ ਸੀਗਾ ਜੇ ਆਓ ਮੈਨੂੰ ਫੜ ਲਓ ਇਹ ਕਰ, ਉਹਨੇ ਰਾਤ ਦਾ ਸਭ ਕੁਝ ਵੇਚੀ। ਹੁਣ ਜੇ ਮੈਂ ਇਹ ਗੱਲ ਕਹਿ ਦਵਾਂ ਜਿੱਥੇ ਵੀ ਇਕੱਠੇ ਹੋਏ ਹੁੰਦੇ ਇਹਨਾਂ ਤੇ ਇੱਕ ਹੈਲ ਫਾਇਰ ਮਿਸਾਇਲ ਮਾਰੀ ਜਾਵੇ ਤੇ ਫਿਰ ਜਿੱਥੇ ਇਕੱਠੇ ਹੋਏ ਇਹਨਾਂ ਦੀ ਇੱਕ ਹੀ ਥਾਂ ਬਸ ਇਕੱਠੇ ਹੀ ਇਹਨਾਂ ਦਾ ਜਿਵੇਂ ਕਹਿੰਦੇ ਹੁੰਦੇ ਨਾ ਓਪਰੇਸ਼ਨ ਕਰ ਦਿਓ ਤੇ ਤਾਂ ਜਿਹੜੇ ਬਾਕੀ ਦੇ ਚੂਹੇ ਚਾਹੇ ਇਹਨਾਂ ਨੇ ਤਾਂ ਇੱਥੋਂ ਭੱਜਣਾ ਹੈ, ਓਦਾਂ ਨਹੀਂ ਇਹਨਾਂ ਨੇ ਗਾਂਹ ਤੋਂ ਗਾਂਹ ਪੈਦਾ ਹੁੰਦੇ ਰਹਿਣਾ। ਇਹ ਜਿਹੜਾ ਕ੍ਰਾਈਮ ਹੈ ਬਰਾ ਜੀ ਇਹ ਖਤਮ ਥੋੜਾ ਹੁੰਦਾ, ਇਹ ਇਹ ਵੇਖਦੇ ਕਿ ਹੁਣ ਮੌਸਮ ਕਿਹੋ ਜਿਹਾ ਜਿਵੇਂ ਅਸੀਂ ਵੇਖਦੇ ਹਾਂ ਤੇ ਆਹ ਫਸਲ ਲਾਉਣ ਦਾ ਮੌਸਮ ਆ ਜਾਂ ਨਹੀਂ, ਜਦੋਂ ਹੀਟ ਚੜੀ ਇਹਨਾਂ ਲੁੱਕ ਲੱਗ ਜਾਣਾ, ਜਦੋਂ ਮਾੜਾ ਜਾ ਇਹ ਢਿੱਲੇ ਪਏ ਤੇ ਕ੍ਰਾਈਮ ਨੇ ਫਿਰ ਵਧਾਉਣਾ ਸ਼ੁਰੂ ਹੋ ਜਾਣਾ। ਇਹ ਤਾਂ ਚੱਲਦਾ ਹੀ ਰਹਿਣਾ ਕੰਮ, ਜਿਵੇਂ ਅਸੀਂ ਜਾਨਵਰਾਂ ਨੂੰ ਭਜਾਉਂਦੇ ਹਾਂ ਤੇ ਫਸਲ ਟਾਈਮ ਤੇ ਉਹ ਅਗਲੀ ਫਸਲ ਨੂੰ ਫਿਰ ਪੈਦਾ ਹੋ ਜਾਂਦੇ ਉਹਨਾਂ ਦੇ ਬੱਚੇ ਅੱਗੋਂ। ਇਸੇ ਤਰ੍ਹਾਂ ਜਿਹੜੇ ਕ੍ਰਾਈਮ ਜਿਹਨਾਂ ਦੇ ਮਾਇੰਡ ਦੇ ਵਿੱਚ ਵੜ ਚੁੱਕਾ, ਕ੍ਰਾਈਮ ਤੋਂ ਜਿਹਨਾਂ ਨੇ ਵੇਖਿਆ ਵੀ ਫਾਇਦਾ ਹੋ ਜਾਂਦਾ, ਕੁਇਕ ਮਨੀ ਬਣ ਜਾਂਦੀ, ਉਹਨਾਂ ਨੇ ਕਦੇ ਵੀ ਕ੍ਰਾਈਮ ਨਹੀਂ ਛੱਡਣਾ। ਇਹਨਾਂ ਦੇ ਖਿਲਾਫ਼ ਜਿਹੜੀ ਲੜਾਈ ਹੈ, ਜਦੋਂ ਤੱਕ ਇੱਕ ਛੋਟਾ ਜਿਹਾ ਡਾਇਲੋਗ ਸੀ ਇੱਕ ਅਮੈਰੀਕਨ ਮੂਵੀ ਦਾ ਕਹਿ ਕੇ ਮੈਂ ਖਤਮ ਕਰਦਾ, ਉਹ ਨਾ ਇੱਕ ਪੁਲਿਸ ਇੰਸਪੈਕਟਰ ਜਿਹੜਾ ਉਹਦੇ ਨਾਲ ਉਹਦੀ ਲੜਾਈ ਹੁੰਦੀ, ਜਿਹੜਾ ਇੰਸਪੈਕਟਰ ਉਹ ਕਹਿੰਦਾ ਵੀ ਤੁਸੀਂ ਇਹਨਾਂ ਨੂੰ ਖਤਮ ਕਿਉਂ ਨਹੀਂ ਕਰਦੇ, ਉਹ ਕਹਿੰਦਾ ਇੱਦਾਂ ਨਹੀਂ ਖਤਮ ਹੋਣੀ, ਜੇ ਨਾਈਫ ਕੱਢਦੇ ਤੁਸੀਂ ਗਨ ਲੈ ਕੇ ਆਓ, ਜੇ ਗਨ ਕੱਢਦੇ ਤੁਸੀਂ ਅੱਗੋਂ ਮਸ਼ੀਨ ਗਨ ਲੈ ਕੇ ਆਓ, ਤਾਂ ਤੁਸੀਂ ਇਹਨਾਂ ਨੂੰ ਖਤਮ ਕਰ ਸਕਦੇ, ਅਦਰਵਾਈਜ਼ ਨਹੀਂ ਤੁਸੀਂ ਇਹਨਾਂ ਨੂੰ ਖਤਮ ਕਰ ਸਕਦੇ। ਥੈਂਕ ਯੂ ਬਰਾ ਜੀ,
ਮਿਹਰਬਾਨੀ ਮਿਹਰਬਾਨੀ। ਇਹ ਗੱਲ ਤੁਹਾਡੀ ਠੀਕ ਹੈ ਜੀ, ਬਈ ਪੁਲਿਸ ਦੀਆਂ ਲਿਮੀਟੇਸ਼ਨ ਹੁੰਦੀਆਂ ਉਹਨਾਂ ਦੇ ਹੱਥ ਦੇ ਵਿੱਚ, ਪਤਾ ਨਹੀਂ ਮੈਨੂੰ ਨਹੀਂ ਪਤਾ, ਕਈ ਵਾਰੀ ਉਹ ਚਾਹੁੰਦਿਆਂ ਹੋਇਆਂ ਵੀ ਕੁਛ ਨਹੀਂ ਕਰ ਸਕਦੇ, ਪਾਲਿਸੀ ਮੈਟਰਸ ਹੁੰਦੇ ਨੇ, ਬਹੁਤ ਕੁਛ ਹੁੰਦਾ, ਪਰ ਇੱਕ ਬੇਸਿਕ ਜ਼ਿੰਮੇਵਾਰੀ ਹੈ ਜਿਹੜੀ ਪੁਲਿਸ ਦੀ ਅਸੀਂ ਸਮਝਦੇ ਹਾਂ। ਪੁਲਿਸ ਨੇ ਜਿੱਥੇ ਵੀ ਕਿਤੇ, ਪੁਲਿਸ ਲੋਕਾਂ ਦੀ ਰਾਖੀ ਲਈ ਹੁੰਦੀ ਹੈ ਕਿਹਾ ਜਾਂਦਾ ਹਨਾ, ਤੇ ਪਰ ਜਦੋਂ ਥਾਂ ਥਾਂ ਦੇ ਉੱਤੇ ਇਹ ਇੰਨਾ ਵੱਧ ਜੇ, ਮੈਂ ਤਾਂ ਕਹਿੰਦਾ ਇੰਨਾ ਨਾ ਵੀ ਵਧੇ, ਇੱਕ ਨੂੰ ਵੀ ਐਕਸਟ੍ਰੈਕਸ਼ਨ ਕਾਲ ਆਈ ਹੋਵੇ, ਇੱਕ ਦੇ ਘਰ ਅੱਗੇ ਹੀ ਫਾਇਰਿੰਗ ਹੋਈ ਹੋਵੇ, ਪੁਲਿਸ ਨੂੰ ਐਕਟਿਵ ਹੋਣਾ ਚਾਹੀਦਾ, ਫਿਰ ਇਹਨਾਂ ਨੂੰ ਰੋਕ ਕੇ ਇਹਨਾਂ ਦੀਆਂ ਜਿਹੜੀਆਂ ਸਹੁੰ ਚੱਕਦੇ ਨੇ ਵੀ ਅਸੀਂ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਾਂਗੇ, ਅਸੀਂ ਅਮਨ ਬਹਾਲ ਕਰਾਂਗੇ, ਉਹ ਸਹੁੰ ਦਾ ਕੀ ਬਣਦਾ? ਬਸ ਮੇਰਾ ਤਾਂ ਸਵਾਲ ਕੱਲਾ ਇੰਨਾ ਹੀ ਆ। ਇੱਕ ਹੋਰ ਮੈਨੂੰ ਬਹੁਤ ਵੱਡਾ ਸਵਾਲ ਆ ਵੀ ਹੁਣ ਰਿਪੋਰਟਸ ਦੇ ਵਿੱਚ ਲਿਖਿਆ ਵੀ ਉਹ ਜਿਹੜਾ ਬਿਸ਼ਨੋਈ ਆ, ਬਿਸ਼ਨੋਈ ਗੈਂਗ ਆ, ਉਹ ਜੇਲ੍ਹ ਚ ਬੈਠਾ ਜਿਹੜਾ ਚਲਾ ਰਿਹਾ, ਮੈਨੂੰ ਇਸ ਗੱਲ ਤੇ ਨਾ ਮੈਨੂੰ ਬਹੁਤ ਵੱਡਾ ਸ਼ੱਕ ਆ, ਮੈਨੂੰ ਪਤਾ ਨਹੀਂ, ਮੈਨੂੰ ਲੱਗਦਾ ਵੀ ਇੱਕ ਜੇਲ੍ਹ ਚ ਬੈਠਾ ਬੰਦਾ ਜਿਹੜਾ ਉਹ ਕਿਵੇਂ ਇੰਨਾ ਕੁਛ ਕੰਟਰੋਲ ਕਰ ਸਕਦਾ, ਹੈਨਾ? ਜੇਲ੍ਹ ਦੇ ਵਿੱਚ ਬੈਠਾ ਬੰਦਾ ਜਿਹੜਾ ਹੈਗਾ ਕਿਤੇ ਉਹਦਾ ਨਾਂ ਯੂਜ਼ ਕੀਤਾ ਜਾ ਰਿਹਾ, ਉਹਦੇ ਨਾਂ ਥੱਲੇ ਕੌਣ ਕੌਣ ਕੰਮ ਕਰ ਰਿਹਾ, ਕਿਹੜੀਆਂ ਕਿਹੜੀਆਂ ਏਜੰਸੀਜ਼ ਕੰਮ ਕਰ ਰਹੀਆਂ ਨੇ, ਇੱਕ ਬੰਦੇ ਦਾ ਹੀ ਨਾਂ ਘੁੰਮ ਘੁੰਮ ਤੇ ਉਹ ਪੁਲਿਸ ਕਹਿੰਦੀ ਆ ਜੀ ਬਿਸ਼ਨੋਈ ਗੈਂਗਾ, ਲੋਕ ਵੀ ਇਹੀ ਕਹੀ ਜਾਂਦੇ ਵੀ 4 ਸਾਲਾਂ ਦੇ, ਹਾਂਜੀ ਬਿਸ਼ਨੋਈ ਗੈਂਗਾ, ਬਿਸ਼ਨੋਈ ਗੈਂਗਾ, ਖ਼ਬਰਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਆ 2-4 ਨਾਂ ਸਾਡੇ ਸਾਹਮਣੇ ਨੇ, ਬਸ ਇਹੀ ਨਾਂ ਘੁੰਮੀ ਜਾਂਦੇ ਨੇ, ਹੈਨਾ? ਆ ਠੀਕ ਆ, ਉਹਨਾਂ ਨੇ ਕਿਹਾ ਵੀ ਸਾਡਾ 1000 ਬੰਦਾ ਜਿਹੜਾ ਇਸ ਵੇਲੇ ਹਾਜ਼ਰ ਆ, ਪਤਾ ਨਹੀਂ ਮੈਨੂੰ ਕਈ ਵਾਰੀ ਇਹ ਵੀ ਲੱਗਦਾ ਵੀ 1000 ਤੋਂ ਹੋ ਸਕਦਾ ਜ਼ਿਆਦਾ ਹੀ ਹੋਣ, ਪੂਰੀ ਦੀ ਪੂਰੀ ਉਹਨਾਂ ਨੇ ਫੌਜ ਖੜੀ ਕੀਤੀ ਹੋਈ ਆ। ਅਗੇਨ, ਕਿਉਂ ਹੋਇਆ, ਕਿਵੇਂ ਹੋਇਆ ਸਾਰਾ ਕੁਛ? ਸਿਸਟਮ ਦੇ ਵਿੱਚ ਕਮਜ਼ੋਰੀਆਂ ਸੀ, ਇੱਥੇ ਲੋਕ ਦੇਖੋ ਇਮੀਗ੍ਰੈਂਟਸ ਆਏ, ਰਿਫਿਊਜੀ ਵੀ ਆਏ ਆ, ਇਮੀਗ੍ਰੈਂਟਸ ਆਉਂਦੇ ਆ, ਬਿਜ਼ਨਸ ਕਲਾਸ ਕੈਟਾਗਰੀ ਚ ਆਉਂਦੇ ਆ, ਫੈਮਿਲੀ ਕਲਾਸ ਦੇ ਵਿੱਚ ਆਉਂਦੇ ਆ, ਪੁਆਇੰਟ ਸਿਸਟਮ ਤੇ ਲੋਕ ਆਏ ਆ, ਮਤਲਬ ਉਹ ਜਿਹੜਾ ਜਦੋਂ ਬੰਦੇ ਨੇ ਆਪਣੇ ਦੇਸ਼ ਚੋਂ ਇੱਧਰ ਆਉਣਾ ਹੁੰਦਾ ਨਾ, ਉਹ ਕਾਗਜ਼ ਪੱਤਰ ਇਕੱਠਿਆਂ ਕਰਦਿਆਂ ਦਾ ਬੰਦੇ ਦੀ ਨਾ ਜਿਵੇਂ ਪੰਜਾਬੀ ਚ ਕਹਿੰਦੇ ਭੂਤ ਨਹੀਂ ਭੁੱਲ ਜਾਂਦੀ ਆ, ਕਿਤੇ ਪੁਲਿਸ ਤੋਂ ਰਿਪੋਰਟ, ਕਿਤੇ ਡਿਪਾਰਟਮੈਂਟ ਤੋਂ 20 ਤਰ੍ਹਾਂ ਦੀ ਇਨਕੁਆਇਰੀਜ਼, ਫਿਰ ਵੀਜ਼ਾ ਅਫਸਰ ਪੁੱਛਦਾ, ਮੈਂ ਹੈਰਾਨ ਆ ਵੀ ਇੰਨਾ ਇਹਨਾਂ ਨੇ ਦਰਵਾਜ਼ੇ ਉਹੀ ਖੋਲਤੇ ਸੀਗੇ ਵੀ ਜਿਹੜਾ ਮਰਜ਼ੀ ਆ ਜਾਓ, ਬੜੀ ਹੈਰਾਨੀ ਦੀ ਗੱਲ ਆ, ਹੈਨਾ? ਲਓ ਜੀ ਆਪਾਂ ਛੋਟੀ ਜੀ ਬ੍ਰੇਕ ਲੈਂਦੇ, ਬ੍ਰੇਕ ਤੋਂ ਬਾਅਦ ਮਿਲਦੇ।
ਕਿਸੇ ਕਿਸੇ ਨੂੰ ਰਾਸ ਆਵੇ
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ, ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਅਵੈਲਿਊਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੇਲ ਮੁੰਡੀ।
ਕਾਲ ਕਰੋ 416-213-1313, 416-213-1313,
7895 Tranmere Drive 206 Mississauga, ਡੇਲ ਮੁੰਡੀ ਰੀਅਲ ਇਸਟੇਟ ਐਕਸਪਰਟ।
ਓਏ ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ, ਸਾਰੇ ਪਰਿਵਾਰ ਨੇ ਇਕੱਠਾ ਹੋਣਾ, ਰੌਣਕਾਂ ਲੱਗਣੀਆਂ, ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ।
ਓਏ ਬੇਬੇ, ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪਰੈਂਜਾ ਬੈਂਕੁਇਟ ਹਾਲ ਚ ਠਾਠ ਬਾਠ ਨਾਲ ਹੋਊ।
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ, ਸਪਰੈਂਜਾ ਬੈਂਕੁਇਟ ਹਾਲ ਆਓ। ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀ, ਰਿਸੈਪਸ਼ਨ, ਪ੍ਰੀ ਵੈਡਿੰਗ ਫੰਕਸ਼ਨ, ਐਨੀਵਰਸਰੀਜ, ਬਰਥਡੇਜ, ਕਾਰਪੋਰੇਟ ਇਵੈਂਟਸ, ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ। 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ, ਸਪਰੈਂਜਾ ਬੈਂਕੁਇਟ ਹਾਲ, 510 ਡੀਅਰਹਰਸਟ ਡਰਾਈਵ, ਬ੍ਰੈਂਪਟਨ। ਕਾਲ ਕਰੋ 905-793-3458, 905-793-3458।
ਲੱਗੇ ਆ ਸਵਾਦ ਦਾ ਮੇਲਾ, ਸਮੋਸਾ ਬੈਕਟਰੀ, समोसा एंड स्वीट फैक्ट्री जिथे भाजी दियां सारियां आइटमां $4.75 पर पाउंड तो शुरू ने बेसन बर्फी पिस्ता बर्फी रसगुल्ले गुलाब जामना $4.99 पर पाउंड तुहाडे इन्ने सालां दे भरोसे अते विश्वास कारण असी लेके आए कस्टमर्स एप्रिसिएशन सेल 2026 100% Canadian made, top quality sweets. On 10 locations to serve Kardene. 2 in Brampton, 1850 Albion Road, Etobicoke. Vadhere jankari le call karo 416-213-1115 416-213-1165.
ਅਪਲਾਈਸ ਜੰਕਸ਼ਨ ਜੇ ਤੁਸੀਂ ਫਰਿੱਜ ਸਟੋਵ ਵਾਸ਼ਰ ਡਰਾਇਰ ਜਾਂ ਫਿਰ ਬਿਲਟ ਇਨ ਕਿਚਨ ਲੈਣੀ ਹੈ ਜਾਂ ਫਿਰ ਛੋਟੇ ਤੋਂ ਛੋਟਾ ਤੇ ਵੱਡੇ ਤੋਂ ਵੱਡਾ ਟੀਵੀ ਸਸਤੇ ਭਾਅ ਲੈਣਾ ਚਾਹੁੰਦੇ ਹੋ ਤਾਂ ਅਪਲਾਈਸ ਜੰਕਸ਼ਨ ਤੇ ਪਹੁੰਚੋ 2 ਲੋਕੇਸ਼ਨ ਟੂ ਸਰਵ ਯੂ 20 ਕਲਾਰਕ ਬੁਲੇਵਾਰਡ ਏਅਰਪੋਰਟ ਦੇ ਕਲਾਰਕ ਦੇ ਲਾਗੇ ਤੇ ਦੂਜੀ ਲੋਕੇਸ਼ਨ 30 ਰਿਵਰ ਮੋਂਟ ਰੋਡ ਯੂਨਿਟ 2C ਦੇ ਵਿੱਚ 905-450-0054-905-450-0054 ਅਪਲਾਈਸ ਜੰਕਸ਼ਨ ਹਰ ਕੀਮਤ ਨੂੰ ਬੀਟ ਕਰਨਗੇ
ਇੱਕ ਵਾਰੀ ਫਿਰ ਨਿੱਕਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ ਅੱਜ ਦੇ ਪ੍ਰੋਗਰਾਮ ਨੂੰ ਰਾਈਜ਼ CPA LLP ਵਾਲੇ ਸਰਦਾਰ ਮਨਪ੍ਰੀਤ ਸਿੰਘ ਬਰਾੜ ਸਪਾਂਸਰ ਕਰਦੇ ਨੇ ਜੀ ਇਹ ਅਕਾਊਂਟਿੰਗ ਨੇ ਜੀ ਅਕਾਊਂਟਿੰਗ ਦੀਆਂ ਸਰਵਿਸਿਜ਼ ਦਿੰਦੇ ਨੇ ਟੈਕਸ ਸਰਵਿਸਿਜ਼ ਐਡਵਾਈਜ਼ਰੀ ਸਰਵਿਸਿਜ਼ ਦਿੰਦੇ ਨੇ ਰਾਈਜ਼ CPA LLP ਇਹਨਾਂ ਦੀ ਕੰਪਨੀ ਹੈ ਨੰਬਰ ਇਹਨਾਂ ਦਾ 647-847-1000 ਤੁਹਾਨੂੰ ਪਤਾ ਵੀ ਅਕਾਊਂਟੈਂਟ ਜਿਹੜੇ ਹੁੰਦੇ ਨੇ ਇਹਨਾਂ ਦਾ ਕੀ ਕੰਮ ਹੁੰਦਾ ਹੈਨਾ ਤੇ ਇਹ ਜਿਹੜਾ ਇੱਕ ਪ੍ਰੋਫੈਸ਼ਨਲ ਅਕਾਊਂਟੈਂਟ CPA ਜਿਹੜਾ ਹੈਗਾ ਜਿਹੜਾ ਸਰਵਿਸਿਜ਼ ਦਿੰਦਾ ਉਹ ਸਾਰੀਆਂ ਸਰਵਿਸਿਜ਼ ਟੈਕਸ ਸਰਵਿਸਿਜ਼ ਤੁਸੀਂ ਪਰਸਨਲ ਸੈਲਫ ਇੰਪਲੋਇਡ ਟੈਕਸ ਹੀ ਫਾਈਲ ਕਰਨਾ ਕਾਰਪੋਰੇਟ ਟੈਕਸ ਐਸਟੇਟ ਜਾਂ ਟਰੱਸਟ ਰਿਟਰਨਸ ਜਿਹੜੀਆਂ ਉਹ ਫਾਈਲ ਕਰਨੀਆਂ ਨੇ ਪਾਰਟੀਸ਼ਿਪ ਟੈਕਸ ਰਿਟਰਨਸ ਫਾਈਲ ਕਰਨੀਆਂ ਨਾਟ ਫਾਰ ਪ੍ਰੋਫਿਟ ਤੁਹਾਡੀ ਕੋਈ ਆਰਗੇਨਾਈਜੇਸ਼ਨ ਉਹ ਟੈਕਸ ਰਿਟਰਨਸ ਫਾਈਲ ਕਰਨੀਆਂ ਨੇ ਤੁਹਾਨੂੰ ਅਕਾਊਂਟਿੰਗ ਸਰਵਿਸਿਜ਼ ਚਾਹੀਦੀਆਂ ਫਾਈਨੈਂਸ਼ੀਅਲ ਸਟੇਟਮੈਂਟਸ ਪ੍ਰੋਜੈਕਸ਼ਨ ਰਿਪੋਰਟਸ ਬੁੱਕ ਕੀਪਿੰਗ HST ਤੁਹਾਨੂੰ ਪੇਰੋਲ ਸਪੋਰਟ ਚਾਹੀਦੀ ਹੈ HST ਰਿਬੇਟ ਐਪਲੀਕੇਸ਼ਨ ਲਾਉਣੀ ਹੈ ਤੁਸੀਂ ਤੁਹਾਨੂੰ ਐਡਵਾਈਜ਼ਰੀ ਸਰਵਿਸਿਜ਼ ਚਾਹੀਦੀਆਂ ਕਾਰਪੋਰੇਟ ਰੀਆਰਗੇਨਾਈਜੇਸ਼ਨ ਐਸਟੇਟ ਫਰੀਜ਼ ਐਸੈਟ ਰੋਲ ਓਵਰ ਸ਼ੇਅਰ ਐਸੈਟ ਸੇਲ ਐਂਡ ਪਰਚੇਜ਼ CRA ਆਡਿਟ ਆ ਗਿਆ ਅਪੀਲ ਕਰਨੀ ਹੈ ਨੋਟਸ ਆਫ ਓਬਜੈਕਸ਼ਨ ਕੋਈ ਸਾਰੇ ਕੰਮਾਂ ਲਈ ਤੁਸੀਂ ਇਨ੍ਹਾਂ ਨਾਲ ਤਾਲਮੇਲ ਕਰ ਸਕਦੇ ਹੋ ਮਨਪ੍ਰੀਤ ਸਿੰਘ ਬਰਾੜ ਨਾਲ 647-847-1000 ਇਹਨਾਂ ਦਾ ਨੰਬਰ ਆ 6478471000 ਇਹਨਾਂ ਦਾ ਨੰਬਰ ਆ ਜੀ ਤੇ ਡਿਕਸੀ ਸਟੀਲਸ ਦੇ ਏਰੀਆ ਦੇ ਵਿਚ ਸਟੀਲਸ ਦੇ ਐਡਵਾਂਸ ਦੇ ਉੱਤੇ ਇਨ੍ਹਾਂ ਦਾ ਆਫਿਸ ਆ ਜੀ ਯੂਨਿਟ ਨੰਬਰ 20 ਦੇ ਵਿਚ 1625 ਸਟੀਲਸ ਐਵੀਨਿਊ ਈਸਟ ਬਰੈਂਪਟਨ ਦੇ ਵਿਚ ਤਾਲਮੇਲ ਕਰ ਲਿਓ ਇਨ੍ਹਾਂ ਨਾਲ ਤੇ ਇਕ ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਨੇ ਅਮਨਦੀਪ ਕਪਿਲਾ ਆਸਰਾ ਲੋਇਰਸ ਵਾਲੇ ਇਨ੍ਹਾਂ ਦਾ ਨੰਬਰ 905-456-2020 ਹੈ 9054562020 ਇਹ ਲੋਇਰ ਨੇ ਜੀ ਇਹ ਸਿਰਫ ਰੀਅਲ ਅਸਟੇਟ ਕਲੋਜ਼ਿੰਗ ਦਾ ਕੰਮ ਕਰਦੇ ਨੇ ਰੀਅਲ ਅਸਟੇਟ ਟ੍ਰਾਂਜੈਕਸ਼ਨ ਦੀ ਟੇਕ ਕੇਅਰ ਕਰਦੇ ਨੇ ਤੁਹਾਨੂੰ ਪਤਾ ਜਦੋਂ ਕੋਈ ਪ੍ਰਾਪਰਟੀ ਵੇਚੀ ਖਰੀਦੀ ਹੈ ਤੇ ਲੋਇਰ ਤਾਂ ਕਰਨਾ ਪੈਂਦਾ ਮੋਰਗੇਜ ਜਿਹੜੀ ਰਜਿਸਟਰ ਕਰਨੀ ਜਾਂ ਮੋਰਗੇਜ ਡਿਸਚਾਰਜ ਕਰਨੀ ਦੇਖਣਾ ਤੁਹਾਨੂੰ ਟਾਈਟਲ ਕਲੀਅਰ ਕਰਕੇ ਦੇਣਾ ਜੇ ਤੁਸੀਂ ਬਾਇਰ ਹੋ ਜੇ ਤੁਸੀਂ ਸੈਲਰ ਹੋ ਫਿਰ ਮੋਰਗੇਜ ਡਿਸਚਾਰਜ ਕਰ ਦੇਣੀ ਪੈਸੇ ਜਿਹੜੇ ਹੈਗੇ ਆ ਬਾਇਰ ਲੋਇਰ ਤੋਂ ਲੈ ਕੇ ਆਪਣੇ ਜੇ ਸੈਲਰ ਲੋਇਰ ਆ ਵੀ ਤੁਹਾਨੂੰ ਫਿਰ ਹੈਂਡ ਓਵਰ ਕਰਨੇ ਸਾਰਾ ਕੁਝ ਕਲੀਨ ਟਾਈਟਲ ਕਰਕੇ ਦੂਸਰੀ ਪਾਰਟੀ ਨੂੰ ਦੇਣਾ ਹੈ ਨਾ ਕਾਫੀ ਸਾਰੀਆਂ ਪ੍ਰੋਬਲਮਸ ਆਉਂਦੀਆਂ ਨੇ ਇਹਦੇ ਵਿੱਚ ਸਿਆਣੇ ਲੋਇਰ ਇਹ ਪ੍ਰੋਬਲਮ ਪਹਿਲਾਂ ਹੀ ਹੱਲ ਕਰ ਲੈਂਦੇ ਤਾਂ ਕਿ ਕਲੋਜ਼ਿੰਗ ਵਾਲੇ ਦਿਨ ਕੋਈ ਸਮੱਸਿਆ ਨਾ ਆਵੇ ਜਿਹੜੇ ਥੋੜੇ ਜਿਹੇ ਢਿੱਲੇ ਚੱਲਦੇ ਨੇ ਲੋਇਰ ਜਾਂ ਜਿਨ੍ਹਾਂ ਨੂੰ ਵੱਧ ਕੰਮ ਹੁੰਦਾ ਜਿਹੜੇ ਸਾਰੇ ਕੰਮ ਹੀ ਕਰੀ ਜਾਂਦੇ ਨੇ ਵਿੱਚੇ ਹਸਬੈਂਡ ਵਾਈਫ ਦਾ ਝਗੜਾ ਡਿਵੋਰਸ ਦੇ ਕੇਸ ਲੜੀ ਜਾਣਾ ਵਿੱਚੇ ਕ੍ਰਿਮੀਨਲ ਕੇਸ ਵਿੱਚੇ ਹੋਰ ਕੁਛ ਹੈ ਨਾ ਉਹ ਫਿਰ ਕਲੋਜ਼ਿੰਗ ਵੱਲ ਥੋੜਾ ਜਿਹਾ ਘੱਟ ਧਿਆਨ ਦਿੰਦੇ ਆ ਕਰ ਤਾਂ ਉਹ ਵੀ ਦਿੰਦੇ ਨੇ ਕਲੋਜ਼ਿੰਗ ਹੈਨਾ ਪਰ ਕਈ ਵਾਰੀ ਫਿਰ ਕਲੋਜ਼ਿੰਗ ਵਾਲੇ ਦਿਨ ਜਦੋਂ ਕਾਫੀ ਪ੍ਰੋਬਲਮ ਆ ਜੇ ਫਿਰ ਡਿਲੇ ਹੋ ਜਾਂਦੀ ਹੈ ਕਲੋਜ਼ਿੰਗ ਤੇ ਤੁਸੀਂ ਅੰਦਾਜ਼ਾ ਲਾ ਲਓ ਵੀ ਜੇ ਕਲੋਜ਼ਿੰਗ ਡਿਲੇ ਹੋ ਜਾਂਦਾ ਜੇ ਸੈਲਰ ਨੂੰ ਤੁਸੀਂ ਗਾਂਹ ਕਰ ਲਿਆ ਪੈਸੇ ਕਿੱਥੋਂ ਆਉਣਗੇ ਜੇ ਬਾਇਰ ਨੂੰ ਸਮਾਨ ਲੱਦ ਕੇ ਤੁਸੀਂ ਖੜੇ ਹੋ ਸੈਲਰ ਦੇ ਘਰ ਅੱਗੇ ਕਲੋਜ਼ਿੰਗ ਹੋਈ ਨਹੀਂ ਫਿਰ ਕੀ ਬਣੂਗਾ ਹੈਨਾ ਬਹੁਤ ਸਾਰੀਆਂ ਪ੍ਰੋਬਲਮ ਆ ਜਾਂਦੀਆਂ ਹੁੰਦੀਆਂ ਵੈਸੇ ਹੀ ਕਲੋਜ਼ਿੰਗ ਵਾਲੇ ਦਿਨ ਕਲੋਜ਼ਿੰਗ ਨਹੀਂ ਹੋਈ ਅਮੈਂਡਮੈਂਟ ਨਹੀਂ ਹੋਈ ਉਹਦੇ ਵਿੱਚ ਤਾਂ ਤੁਹਾਡਾ ਐਗਰੀਮੈਂਟ ਆਫ ਪਰਚੇਜ਼ ਐਂਡ ਸੇਲ ਟਰਮੀਨੇਟ ਹੋ ਜਾਂਦਾ ਫਿਰ ਬਾਅਦ ਚ ਜੱਜ ਸਾਹਿਬ ਗਲਤੀਆਂ ਲੱਭਦੇ ਨੇ ਵੀ ਭਾਈ ਕਿਹੜੀ ਪਾਰਟੀ ਦਾ ਕਸੂਰ ਸੀਗਾ ਸੈਲਰ ਦਾ ਕਿ ਬਾਇਰ ਦਾ ਪੈਨਲਟੀਜ਼ ਪੈਂਦੀਆਂ ਨੇ ਬਹੁਤ ਸਾਰੀਆਂ ਇਸ ਕਰਕੇ ਪਹਿਲਾਂ ਹੀ ਸਿਆਣੇ ਲੋਇਰ ਕੋਲੇ ਸਿਆਣੇ ਮੀਨਸ ਸਿਆਣੇ ਤਾਂ ਸਾਰੇ ਹੀ ਨੇ ਸਾਡਾ ਸਮਾਜ ਸਾਰਾ ਹੀ ਸਿਆਣਾ ਪਰ ਪ੍ਰੋਫੈਸ਼ਨਲ ਜਿਹੜੇ ਲੋਇਰ ਨੇ ਰੀਅਲ ਅਸਟੇਟ ਦੇ ਉਹਨਾਂ ਕੋਲ ਹੀ ਜਾਇਆ ਕਰੋ ਹਨਾ ਅਮਨਦੀਪ ਕਪਿਲਾ ਉਹਨਾਂ ਦੇ ਵਿੱਚੋਂ ਇੱਕ ਨੇ ਹੋਰ ਵੀ ਹੈਗੇ ਨੇ ਬਹੁਤ ਪਰ ਉਹਨਾਂ ਚੋਂ ਅਮਨਦੀਪ ਕਪਿਲਾ ਇੱਕ ਨੇ ਪੂਰੀ ਮਹਾਰਤ ਆਪਣੇ ਕੰਮ ਦੇ ਵਿੱਚ 905-456-2020 ਤੇ ਇਹਨਾਂ ਨਾਲ ਤਾਲਮੇਲ ਕਰ ਲਿਓ ਬ੍ਰੈਮਲੀ ਐਂਡ ਕੁਈਨ ਦਾ ਇੰਟਰਸੈਕਸ਼ਨ ਦੋਸਤੋ ਗੱਲਬਾਤ ਆਪਣੀ ਚੱਲ ਰਹੀ ਸੀ ਅੱਜ ਜਿਹੜੀ ਇਹਨਾਂ ਨੇ ਜਿਹੜਾ ਕ੍ਰਿਮੀਨਲ ਦੇ ਗੈਂਗ ਨੇ ਉਹਨਾਂ ਬਾਰੇ ਕਾਫੀ ਜਾਣਕਾਰੀ ਅੱਜ ਮੀਡੀਆ ਦੇ ਵਿੱਚ ਸਾਂਝੀ ਕੀਤੀ ਆ ਤੇ ਐਂਡ ਦੇ ਉੱਤੇ ਉਹਦਾ ਐਂਡ ਰਿਜ਼ਲਟ ਇਹੀ ਕੱਢਿਆ ਵੀ ਇੰਡੀਆ ਦੇ ਵਿੱਚ ਉਹ ਜਿਹੜਾ ਬਿਸ਼ਨੋਈ ਗੈਂਗ ਆ ਅੱਗੇ ਦੀ ਅੱਗੇ ਉਹਦੇ ਨਾਲ ਕੋਈ ਗੋਲਡੀ ਬਰਾੜ ਕੋਈ ਫਲਾਨਾ ਢਮਕਾ ਹੋਰ ਸਾਰੇ ਹਨਾ ਰਿਜ਼ਲਟ ਉਹਦਾ ਇਹੀ ਕੱਢਿਆ ਵੀ ਉੱਥੋਂ ਇਹਨਾਂ ਨੇ ਜੀ ਬੰਦੇ ਬੁੰਦੇ ਇਕੱਠੇ ਕਰਕੇ ਤੇ ਜਾਲੀ ਕਾਗਜ਼ ਪੱਤਰ ਲਾ ਕੇ ਫੌਰਜ ਡਾਕੂਮੈਂਟਸ ਹਨਾ ਇਮੀਗ੍ਰੇਸ਼ਨ ਜਿਹੜਾ ਪ੍ਰੋਸੈਸ ਹੈਗਾ ਉਹਦੇ ਚ ਜਿਹੜੀਆਂ ਵੀ ਕੋਈ ਕਮੀਆਂ ਪੇਸ਼ੀਆਂ ਪਈਆਂ ਉਹਨਾਂ ਦਾ ਫਾਇਦਾ ਉਠਾ ਕੇ ਇੱਥੇ ਪਹੁੰਚ ਕੇ ਤੇ ਕਾਫੀ ਵੱਡੀ ਗਿਣਤੀ ਚ ਹਨਾ ਹਜ਼ਾਰ ਕੁ ਦੇ ਕਰੀਬ ਕਹਿੰਦੇ ਪੈਸਾ ਧੇਲਾ ਲੈ ਕੇ ਜਿਹਦੇ ਤੇ ਮਰਜ਼ੀ ਗੋਲੀ ਚਲਾ ਦਿੰਦੇ ਸੀ ਜਿਹਨੂੰ ਮਰਜ਼ੀ ਕਤਲ ਕਰ ਦਿੰਦੇ ਸੀ ਤੇ ਇਹ ਕਹਿੰਦੇ ਜੀ ਜਿਹੜੇ ਕੋਰਟ ਡਾਕੂਮੈਂਟਸ ਨੇ ਉਹ ਦੱਸਦੇ ਨੇ ਜਿਹੜੇ ਅਮਰੀਕਾ ਦੇ ਵਿੱਚ ਵੀ ਨੇ ਕੋਰਟ ਡਾਕੂਮੈਂਟਸ ਉਹਦੇ ਰਾਹੀਂ ਜਿਹੜਾ ਹੈਗਾ ਪਤਾ ਚੱਲਿਆ ਵੀ ਬਈ ਜਿਹੜਾ ਸਰਦਾਰ ਹਰਦੀਪ ਸਿੰਘ ਨਿੱਜਰ ਦਾ ਕਤਲ ਸੀ ਨਾ ਜਿਹੜਾ ਬਈ ਉਹ ਵੀ ਜਿਹੜਾ ਬਿਸ਼ਨੋਈ ਗੈਂਗ ਆ ਕਹਿੰਦੇ ਉਹਨੇ ਆਰਡਰ ਕੀਤਾ ਸੀਗਾ ਬਿਸ਼ਨੋਈ ਤੇ ਬਰਾੜ ਜਿਹੜਾ ਗੈਂਗ ਆ ਇਹ ਤੇ ਉਹਨਾਂ ਨੇ ਆਰਡਰ ਕੀਤਾ ਹੁਣ ਦੇਖੋ ਜੂਨ 18, 2023 ਦੀ ਗੱਲ ਆ ਇਹ ਜਦੋਂ ਸਰਦਾਰ ਹਰਦੀਪ ਸਿੰਘ ਨਿੱਜਰ ਦਾ ਕਤਲ ਕੀਤਾ ਗਿਆ ਤੇ 4 ਸਾਲਾਂ ਦੇ ਵਿੱਚ ਅਜੇ ਸਿਰਫ ਗੱਲ ਇੱਥੇ ਤੱਕ ਹੀ ਪਹੁੰਚੀ ਆ ਬਈ ਜਾਨੀ 4 ਸਾਲ ਇਹ ਕੰਮ ਚੱਲੀ ਗਿਆ ਐਕਸਟੋਰਸ਼ਨਸ ਦਾ ਧਮਕੀਆਂ ਦਾ ਸਾਰੇ ਪਾਸੇ ਚੱਲੀ ਗਿਆ ਤੇ ਹੁਣ ਮਤਲਬ ਇਹ ਕਿਹਾ ਜਾਂਦਾ ਬਈ ਇਹ ਗੈਂਗ ਦੇ ਪਿੱਛੇ ਇਹ ਗੈਂਗ ਨੇ ਜ਼ਿੰਮੇਵਾਰੀ ਲਈ ਸੀ ਤੇ ਜਿਹੜੀਆਂ ਏਜੰਸੀ ਸੀ ਉਹਨਾਂ ਨੇ ਇਹਨਾਂ ਨੂੰ ਯੂਜ਼ ਕੀਤਾ ਖੈਰ ਟੂਡੋ ਸਾਹਿਬ ਨੇ ਤਾਂ ਜਿਵੇਂ ਸਾਡੇ ਸਰੋਤੇ ਵੀਰ ਜੀ ਬਲਵਿੰਦਰ ਜੀ ਗੱਲ ਕਰਕੇ ਗਏ ਆ ਟੂਡੋ ਸਾਹਿਬ ਨੇ ਉਦੋਂ ਕਿਹਾ ਸੀਗਾ ਵੀ ਜਿਹੜਾ ਲਿੰਕ ਹੈਗਾ ਸਰਦਾਰ ਨਿੱਜਰ ਦੇ ਕਤਲ ਤੇ ਜਿਹੜਾ ਇੰਡੀਅਨ ਗਵਰਨਮੈਂਟ ਦੀ ਇਨਵੋਲਵਮੈਂਟ ਹੈਗੀ ਆ ਇਹਦੇ ਚ ਲਿੰਕ ਹੈਗਾ ਪਰ ਇੰਡੀਅਨ ਗਵਰਨਮੈਂਟ ਨੇ ਲਿੰਕ ਆ ਜਿਹੜਾ ਉਹ ਡਿਨਾਈ ਕੀਤਾ ਬਾਰ ਬਾਰ ਡਿਨਾਈ ਕੀਤਾ ਹੈਰਾਨੀ ਦੀ ਗੱਲ ਆ ਦੋਸਤੋ ਬਈ ਕਿਸੇ ਹੋਰ ਦੇਸ਼ ਦੇ ਵਿੱਚ ਜੇਲ੍ਹ ਦੇ ਵਿੱਚ ਬੈਠਾ ਬੰਦਾ ਦੇਖੋ ਮੈਨੂੰ ਇਹ ਵੀ ਲੱਗਦਾ ਵੀ ਇੱਕ ਬੰਦੇ ਤੇ ਭਾਂਡਾ ਨਹੀਂ ਭੰਨਿਆ ਜਾ ਸਕਦਾ ਵੀ ਉਹ ਕੱਲਾ ਜੇਲ੍ਹ ਦੇ ਵਿੱਚ ਬੈਠਾ ਬੰਦਾ ਐਂ ਕਰਾਈ ਜਾਂਦਾ ਕੌਣ ਯੂਜ਼ ਕਰ ਰਿਹਾ ਕੌਣ ਫੋਨ ਕਰਦਾ ਐਡਾ ਵੱਡਾ ਸਟਰਕਚਰ ਆ ਜਿਹੜਾ ਕਿਵੇਂ ਚੱਲਦਾ ਇਹ ਹੈਨਾ ਇਹਦੇ ਚ ਕੱਲੇ ਇੱਕ ਦੋ ਬੰਦਿਆਂ ਦੀ ਇਨਵੋਲਵਮੈਂਟ ਨਹੀਂ ਇਹ ਪੂਰੇ ਦਾ ਪੂਰਾ ਮਤਲਬ ਇਹਨੂੰ ਇਹਨਾਂ ਨੇ ਸਬ ਕੰਟਰੈਕਟਰ ਦਾ ਨਾਮ ਹੀ ਦਿੱਤਾ ਵੀ ਅੱਗੇ ਦੀ ਅੱਗੇ ਵੈਨਕੂਵਰ ਦੇ ਵਿੱਚ ਜਿਹੜੇ ਕੰਮ ਕਰਦੇ ਨੇ ਉੱਥੋਂ ਦਾ ਸਬ ਕੰਟਰੈਕਟ ਆ ਇੱਕ ਬੰਦੇ ਕੋਲੇ ਸਬ ਕੰਟਰੈਕਟ ਦਿੱਤਾ ਕਿਵੇਂ ਚੱਲਦਾ ਕਿਵੇਂ ਨਹੀਂ ਪੁਲਿਸ ਦੀ ਜਿਹੜੀ ਇਹ ਹੈਗੀ ਆ ਇੰਨੀ ਦੇਰ ਪੁਲਿਸ ਆ ਜਿਹੜੀ ਉਹ ਕੰਟਰੋਲ ਕਿਉਂ ਨਹੀਂ ਕਰ ਸਕੀ ਮੈਨੂੰ ਪਤਾ ਇਹ ਵਾਰ ਵਾਰ ਸਵਾਲ ਦਿਮਾਗ ਦੇ ਵਿੱਚ ਆਉਂਦਾ ਵੀ ਚਲੋ ਹੁਣ ਕਰ ਲਿਆ ਜਿਵੇਂ ਆਪਾਂ ਤਸੱਲੀ ਨਹੀਂ ਫੀਲ ਕਰ ਲਈ ਹੁੰਦੀ ਵੀ ਹਾਂ ਜੀ ਹਾਂ ਚਲੋ ਹੁਣ ਪੁਲਿਸ ਨੇ ਕਰ ਲਿਆ ਪਰ ਸਵਾਲ ਇਹ ਹੈ ਵੀ ਹੁਣ ਤਾਂ ਇਹ ਗੱਲ ਜਿਹੜੀ ਆਈ ਹੈ ਤਾਂ ਲੋਕਾਂ ਨੂੰ ਪਤਾ ਹੀ ਆ ਕੀ ਹੁਣ ਇਹ ਕੰਮ ਬੰਦ ਹੋਜੂਗਾ ਸਵਾਲ ਤਾਂ ਹੈ ਕੀ ਉਹ ਬੰਦੇ ਫੜੇ ਗਏ ਨੇ ਕੀ ਚਾਰਜ ਕਰਨਾ ਮਸਲੇ ਦਾ ਹੱਲ ਹੈਗਾ ਇਹ ਬਿਲਕੁਲ ਉਸੇ ਤਰ੍ਹਾਂ ਜਿਸ ਦਿਨ ਤੁਸੀਂ ਪਹਿਲਾਂ ਇੱਕ ਦਿਨ ਆਪਣੀ ਡਿਸਕਸ਼ਨ ਹੋਈ ਸੀ 5-4 ਮਹੀਨੇ ਪਹਿਲਾਂ ਸਾਲ ਪਹਿਲਾਂ ਬਈ ਉਹਨਾਂ ਨੂੰ ਟੈਰੋਰਿਸਟ ਗੈਂਗ ਆ ਜਿਹੜਾ ਡਿਕਲੇਅਰ ਕਰ ਦੋ ਬਈ ਕੀ ਕੀ ਕਿਸੇ ਨੂੰ ਟੈਰੋਰਿਸਟ ਕਹਿਣ ਨਾਲ ਜਾਂ ਟੈਰੋਰਿਸਟ ਡਿਕਲੇਅਰ ਕਰਨ ਦੇ ਨਾਲ ਅਮਨ ਕਾਨੂੰਨ ਆ ਜਿਹੜਾ ਬਹਾਲ ਹੋ ਜਾਂਦਾ ਕੀ ਉਹ ਟੈਰੋਰਿਸਟ ਆਰਗੇਨਾਈਜੇਸ਼ਨ ਡਿਕਲੇਅਰ ਕਰਨ ਦੇ ਨਾਲ ਸਿਰਫ ਤੇ ਸਿਰਫ ਡਿਕਲੇਅਰ ਕਰਨ ਦੇ ਨਾਲ ਕਿਸੇ ਨੂੰ ਕੀ ਉਹ ਕਾਰਵਾਈ ਬੰਦ ਹੋ ਗਈ ਐਕਸਟ੍ਰਾਕਸ਼ਨ ਤਾਂ ਫਿਰ ਵੀ ਚੱਲੀ ਗਈਆਂ ਸੀ ਗੱਲ ਹੈ ਵੀ ਗਰਾਊਂਡ ਲੈਵਲ ਦੇ ਉੱਤੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਿਵੇਂ ਕੀਤੀ ਜਾਵੇ ਲੋਕਾਂ ਦਾ ਵਿਸ਼ਵਾਸ ਕਿਵੇਂ ਬਹਾਲ ਕੀਤਾ ਜਾਵੇ ਖਾਸ ਕਰਕੇ ਬਿਜ਼ਨਸ ਦਾ ਵਿਸ਼ਵਾਸ ਕਿਵੇਂ ਬਹਾਲ ਹੋਵੇ ਹੁਣ ਤਾਂ ਕਈ ਥਾਈ ਮਾਹੌਲ ਤਾਂ ਇਹ ਹੋ ਗਿਆ ਸੀ ਵੀ ਬਿਜ਼ਨਸਮੈਨ ਨੂੰ ਤਾਂ ਧਮਕੀਆਂ ਆਉਂਦੀਆਂ ਸੀ ਉਹਦੇ ਪਰਿਵਾਰ ਦੇ ਮੈਂਬਰ ਗਾਂਹ ਦੀ ਗਾਂਹ ਰਿਸ਼ਤੇਦਾਰ ਉਹ ਵੀ ਕਹਿੰਦੇ ਸੀ ਫਲਾਨੇ ਖਾਂ ਨਾਲ ਗੋਲੀ ਚੱਲ ਗਈ ਆ ਵੀ ਉਹ ਗਲੀ ਦੇ ਉੱਤੋਂ ਦੀ ਨਹੀਂ ਜਾਣਾ ਦੇਖੋ ਇਹੋ ਜਿਹੇ ਦੇਸ਼ ਦੇ ਵਿੱਚ ਆਮ ਬੰਦਾ ਸੋਚਣ ਲਈ ਮਜਬੂਰ ਹੋ ਜੇ ਦੇਖੋ ਲੋਕਾਂ ਦੇ ਮਨ ਤੇ ਅਸਰ ਕਿਵੇਂ ਪੈਂਦਾ ਦੋਸਤੋ ਵੀ ਇੱਕ ਘਰ ਆ ਉਹਦੇ ਤੇ ਉਹ ਗੋਲੀ ਚਲਾ ਗਏ ਹਨਾ ਅੱਛਾ ਫੇਰ ਉਹਦਾ ਰਿਸ਼ਤੇਦਾਰ ਦੋਸਤ ਮਿੱਤਰ ਉਹ ਕਹਿੰਦਾ ਵੀ ਮੈਂ ਉਹਦੇ ਜੇ ਗੁਆਂਢੀ ਦੇ ਘਰੇ ਵੀ ਜਾਣਾ ਨਾ ਮੈਂ ਕਾਰ ਉਹਦੇ ਘਰ ਦੇ ਕੇ ਪਾਰਕ ਨਹੀਂ ਕਰਨੀ ਵੀ ਕਿਤੇ ਉਹ ਜਿਹੜੇ ਹੈਗੇ ਆ ਗੈਂਗਸਟਰ ਉਹ ਇਹ ਨਾ ਸਮਝ ਲੈਣ ਵੀ ਇਹਨਾਂ ਦਾ ਹੀ ਰਿਸ਼ਤੇਦਾਰ ਆ ਵੀ ਚਲੋ ਮਾਰਨ ਉਹਨੂੰ ਆਏ ਸੀ ਆਪਾਂ ਗੋਲੀ ਇਹਦੇ ਤੇ ਵੀ ਚਲਾ ਦਿੰਦੇ ਦੇਖੋ ਲੋਕਾਂ ਦੇ ਮਨਾਂ ਤੇ ਅਸਰ ਕਿਵੇਂ ਪੈਂਦਾ ਦਹਿਸ਼ਤ ਇਹਨੂੰ ਟੈਰਰ ਕਹਿੰਦੇ ਆ ਨਾ ਇਹ ਜਿਹੜੇ ਗੈਂਗਸਟਰ ਨੇ ਇਹਨਾਂ ਨੇ ਟੈਰਰ ਫੈਲਾਇਆ ਹੋਇਆ ਸੀਗਾ ਪਤਾ ਨੀ ਕਿੰਨੇ ਕੁ ਪੈਸੇ ਕਮਾ ਕੇ ਲੈ ਕੇ ਗਏ ਨੇ ਇਹ ਹੁਣ ਤੁਹਾਨੂੰ ਪਤਾ ਹੀ ਆ ਵੀ ਅੱਜ ਕੱਲ ਤਾਂ ਚਲੋ ਮਾਹੌਲ ਆ ਜਿਹੜਾ ਬਿਜ਼ਨਸਿਸ ਡਾਊਨ ਨੇ ਟੈਰਿਫਸ ਦੀ ਪ੍ਰੋਬਲਮ ਆ ਮੈਨੂਫੈਕਚਰਿੰਗ ਡਾਊਨ ਆ ਪਰ ਇੱਕ ਬੰਦਾ ਆਪਣਾ ਐਡਾ ਵੱਡਾ ਰਿਸਕ ਲੈ ਕੇ ਪੈਸੇ ਇਕੱਠੇ ਕਰਕੇ ਲੋਨ ਮਿਹਨਤ ਦਿਮਾਗੀ ਸ਼ਕਤੀ ਸਾਰਾ ਕੁਝ ਲਾ ਕੇ ਛੋਟਾ ਮੋਟਾ ਬਿਜ਼ਨਸ ਤੋੜਦਾ ਤੇ ਕੋਈ ਉਹਦੇ ਸਾਹਮਣੇ ਟੇਬਲ ਤੇ ਲਿਆ ਕੇ ਪਿਸਤੌਲ ਰੱਖ ਦਿੰਦਾ ਵੀ ਭਾਈ ਇੰਨੇ ਪੈਸੇ ਦੇ ਦੇ ਹਨਾ ਉਹ ਬੰਦਾ ਕੀ ਕਰੇ ਉਹ ਪੁਲਿਸ ਨੂੰ ਫੋਨ ਕਰਦਾ ਪੁਲਿਸ ਅੱਗੋਂ ਤੁਹਾਨੂੰ ਪਤਾ ਹੀ ਹੈ ਵੀ ਕੀ ਕਹਿੰਦੀ ਹੈ ਤੁਸੀਂ ਉਹ ਵੀਡੀਓ ਸੁਣੀਆਂ ਨਾ ਆਡੀਓ ਸਰੀ ਦੇ ਵਿੱਚੋਂ ਮਤਲਬ ਹਾਰ ਕੇ ਫਿਰ ਉਹ ਲੋਕ ਕਹਿਣ ਲੱਗ ਜਾਂਦੇ ਵੀ ਅਸੀਂ ਦੱਸੋ ਕਿੱਧਰ ਨੂੰ ਜਾਈਏ ਅਸੀਂ ਫਿਰ ਆਪਦੀ ਰਾਖੀ ਆਪ ਕਰੀਏ ਜੇ ਤੁਸੀਂ ਨਹੀਂ ਕਰਨੀ ਸਾਡੀ ਰਾਖੀ ਤਾਂ ਹੈਨਾ ਇਹ ਹਾਲਾਤ ਸਾਡੇ ਦੇਸ਼ ਦੇ ਜਿੱਧਰ ਨੂੰ ਗਏ ਨੇ ਇੰਨੀ ਦੇਰ ਇਹ ਮਾੜੀ ਗੱਲ ਆ ਅਜੇ ਵੀ ਕੰਟਰੋਲ ਹੋ ਜਾਣ ਬਸ ਕੱਲੀ ਖਬਰ ਦੀ ਖਬਰ ਤੇ ਤਸੱਲੀ ਨਹੀਂ ਅਜੇ ਵੀ ਕੰਟਰੋਲ ਹੋ ਜਾਏ ਨਾ ਤੇ ਬਹੁਤ ਵਧੀਆ ਗੱਲ ਆ ਪਰ ਪਤਾ ਨਹੀਂ ਕੀ ਗੱਲ ਆ ਮੈਂ ਨੈਗੇਟਿਵ ਗੱਲ ਨਹੀਂ ਕਰਦਾ ਹੁੰਦਾ ਹਾਲਾਤ ਦੱਸਦੇ ਨੇ ਵੀ ਇਹ ਛੋਟੇ ਮੋਟੇ ਕ੍ਰਿਮੀਨਲ ਤਾਂ ਪਤਾ ਨਹੀਂ ਕਿਉਂ ਇਹ ਪੈਦਾ ਹੁੰਦੇ ਨੇ ਬਹੁਤ ਸਾਰੇ ਰੀਜ਼ਨਸ ਨੇ ਚਲੋ ਇਹ ਤਾਂ ਇੱਕ ਅਲੱਗ ਰੀਜ਼ਨ ਦਾ ਸੋਸ਼ੀਓ ਇਕਨੋਮਿਕ ਕੰਡੀਸ਼ਨਸ ਕੀ ਨੇ ਸਮਾਜ ਦੀਆਂ ਹੈਨਾ ਸਮਾਜ ਦੇ ਵਿੱਚ ਕੀ ਕੁਝ ਵਾਪਰ ਰਿਹਾ ਹੈਨਾ ਮਾਨਸਿਕ ਸਥਿਤੀ ਕਿਹੋ ਜਿਹੀ ਹੈਗੀ ਹੈ ਲੋਕਾਂ ਦਾ ਕੰਮਕਾਰ ਲੋਕਾਂ ਦੀ ਜ਼ਿੰਦਗੀ ਕਿਵੇਂ ਚੱਲ ਰਹੀ ਹੈ ਹੈਨਾ ਬਹੁਤ ਸਾਰੇ ਰੀਜ਼ਨਸ ਹੁੰਦੇ ਨੇ ਜਿਹੜੇ ਅੱਖੋਂ ਪਰੋਖੇ ਹੁੰਦੇ ਨੇ ਹੈਨਾ ਜਿਹੜੇ ਗੁੰਡੇ ਬਦਮਾਸ਼ ਨੇ ਇਹਨਾਂ ਨੇ ਤਾਂ ਵਰਤਣਾ ਇਹਨਾਂ ਨੇ ਯੰਗ ਮਾਈਂਡਸ ਆ ਜਿਹੜੇ ਉਹਨਾਂ ਨੂੰ ਵਰਤ ਜਾਣਾ ਇਹਨਾਂ ਨੇ ਯੂਜ਼ ਕਰ ਜਾਣਾ ਪਰ ਕਿਉਂ ਯੂਜ਼ ਹੁੰਦੇ ਨੇ ਸਵਾਲ ਤਾਂ ਇਹ ਆ ਜੇ ਫਿਜ਼ੀਕਲੀ ਤੇ ਮੈਂਟਲੀ ਸਾਊਂਡ ਹੋਣ ਕਿਉਂ ਯੂਜ਼ ਹੋਵੇ ਕੋਈ ਹਾਂਜੀ ਇੱਕ ਹੋਰ ਕਾਲਰ ਨੇ ਸ਼ਾਇਦ ਸਾਡੇ ਨਾਲ
ਜੀ
ਹਾਂਜੀ ਵੀਰ ਜੀ ਨਿੱਘਾ ਸਵਾਗਤ ਤੁਹਾਡਾ
ਸਤਿ
ਸ੍ਰੀ ਅਕਾਲ ਜੀ ਠੀਕ ਹੋ
ਜੀ ਅੱਲਾ ਸ਼ੁਕਰ ਆ ਵੀ ਗੱਲ ਆ ਵੀ ਜਿਹੜੇ ਇੱਥੇ ਤਾਕਤਵਰ ਲੋਕ ਆ ਨਾ ਜੇ ਮੁਲਕ ਨੂੰ ਚਲਾ ਰਹੇ ਆ ਜੇ ਸਿਆਸਤਦਾਨ ਵੀ ਜਾਂ ਉਹਨਾਂ ਕੋਲ ਡਰਦਾ ਜਾਂ ਇਹਦੀ ਪਹੁੰਚ ਨੀ ਠੀਕ ਹੈ ਨਾ ਉਹ ਕੰਟਰੋਲ ਕਰ ਰਿਹਾ ਉਹਨਾਂ ਦੀ ਸਾਡਾ ਤੋਂ ਬਗੈਰ ਮਦਦ ਤੋਂ ਬਗੈਰ ਤੇ ਕੰਮ ਪਾਸੀਬਲ ਨਹੀਂ ਹੋ ਸਕਦਾ ਜਨਾਬ ਜਾਂ ਸਾਡੀਆਂ ਇੱਥੇ ਜਿਹੜੀਆਂ ਏਜੰਸੀਆਂ ਉਹ ਸ਼ਾਮਲ ਆ ਠੀਕ ਹੈ ਜੀ ਐਵੇਂ ਕੋਈ ਹੋ ਨਹੀਂ ਸਕਦਾ ਕਿ ਕਿਸੇ ਮੁਲਕ ਚ ਜਾ ਕੇ ਏਡਾ ਵੱਡਾ ਨੈਟਵਰਕ ਕੋਈ ਚਲਾ ਲਏ
ਬਿਲਕੁਲ ਠੀਕ ਹੈ ਗੱਲ
ਜਿਹੜੇ ਸਾਡੀ ਜਿਹੜੀ ਮੀਡੀਆ ਮੇਨ ਸਟ੍ਰੀਮ ਦੀ ਉਹ ਸੁੱਤੀ ਪਈ ਠੀਕ ਹੈ ਨਾ ਜੀ ਐਥਨਿਕ ਮੀਡੀਆ ਜੀ ਤੁਸੀਂ ਬੋਲਦੇ ਹੋ ਚਾਹੁੰਦੇ ਕਿ ਹੋਰ ਕੋਈ ਹੋਰ ਐਥਨਿਕ ਮੀਡੀਆ ਤੇ ਬੋਲਦਾ ਵੀ ਕੋਈ ਨਹੀਂ ਪਿਆ ਠੀਕ ਹੈ ਨਾ ਜੀ ਤੇ ਇਸ ਮੁਲਕ ਦਾ ਤੁਸੀਂ ਤੇ 10 ਸਾਲ ਤੋਂ ਵਾਈ ਮੀਡੀਆ ਨਾਲ ਵੀ ਮੈਂ ਜੁੜਿਆ ਰਿਹਾ ਤੁਹਾਡੇ ਨਾਲ ਵੀ ਇੰਨੇ ਚਿਰ ਤੋਂ ਅਸੀਂ 10 ਸਾਲ ਤੋਂ ਇਹੀ ਪ੍ਰਚਾਰ ਕਰਦੇ ਆਏ ਹਾਂ ਵੀ ਆਹ ਮੁਲਕ ਦੇ ਹਾਲਾਤ ਖਰਾਬ ਹੁੰਦੇ ਜਾ ਰਹੇ ਆ ਦਿਨ ਬਦ ਦਿਨ ਵੱਡੇ ਲੈਵਲ ਤੇ ਕੁਛ ਨਾ ਕੁਛ ਹੋ ਰਿਹਾ ਹੁਣ ਸਾਨੂੰ ਇਹ ਨਹੀਂ ਸੀ ਪਤਾ ਤੁਸੀਂ ਬੜਾ ਬੱਚਿਆ ਸਾਰਾ ਸਾਹਮਣੇ ਰਾਈਟ ਸਾਡੀ ਐਥਨਿਕ ਮੀਡੀਆ ਚ ਵੀ ਕੋਈ ਏਡਾ ਹੈ ਹੀ ਨਹੀਂ ਜਾਂ ਡਰਦੇ ਨਹੀਂ ਖੋਲਦੇ ਜਾਂ ਉਹ ਮਤਲਬ ਸਿਰਫ ਇਹ ਕਿ ਇਸ਼ਤਿਹਾਰ ਲੈਣ ਨੂੰ ਵਾਸਤੇ ਮੀਡੀਆ ਚ ਲਈ ਜਾ ਰਹੇ ਆ ਹਾਂਜੀ ਕਿ ਸਾਡੀ ਲਿਵਿੰਗ ਬਣ ਜੇ ਵੀ ਇਹ ਛੱਡੋ ਜੇ ਤੁਸੀਂ ਲਿਵਿੰਗ ਬਣਾਈ ਤੇ ਆਪਣਾ ਆਪ ਦਾ ਕੰਮ ਕਰੋ ਮਿਹਨਤ ਕਰੋ ਕਿਸੇ ਹੋਰ ਨੂੰ ਮੌਕਾ ਦਵੋ ਮੀਡੀਆ ਜਾਂ ਐਥਨਿਕ ਚ ਆਉਣ ਦੇ ਤੇ ਜੋ ਹੋ ਰਿਹਾ ਇਹ ਬੜਾ ਵੱਡਾ ਰੋਲ ਹੈ ਐਥਨਿਕ ਮੀਡੀਆ ਦਾ ਵੀ ਤੇ ਇਹਨੂੰ ਹਾਈਲਾਈਟ ਕਰਨਾ ਔਰ ਆਉਣ ਵਾਲੇ ਵਕਤ ਚ ਇਹ ਨਹੀਂ ਵੀ ਇਹ ਕੰਮ ਖਤਮ ਹੋ ਗਿਆ ਇਹ ਕੰਮ ਨੂੰ ਕੰਟਰੋਲ ਕਰਨਾ ਪਏਗਾ ਤੁਹਾਡੀ ਏਜੰਸੀਆਂ ਔਰ ਤੁਹਾਡੀ ਮੀਡੀਆ ਤੁਹਾਡੇ ਪੋਲੀਟੀਸ਼ੀਅਨ ਜਾ ਕੇ ਬਹਿ ਕੇ ਸਿਰਫ TADA ਤੇ ਅਲਾਊਂਸ ਤਨਖਾਹਾਂ ਲੈਣ ਵਾਸਤੇ ਹੀ ਕਿੰਨੇ ਕੁ ਪੋਲੀਟੀਸ਼ੀਅਨ ਆ ਜਿਨ੍ਹਾਂ ਪਾਰਲੀਮੈਂਟ ਚ ਇਸ ਗੱਲ ਨੂੰ ਚੱਕਿਆ ਜੇ ਟਰੂਡੋ ਨੇ ਚੱਕਿਆ ਤੇ ਟਰੂਡੋ ਘੱਟ ਉੜ ਗਿਆ ਹੈਨੀ ਉਹਨੂੰ ਸਾਡੇ ਜਿਹੜੇ ਤਾਕਤਵਰ ਹਲਕੇ ਆ ਉਹਨਾਂ ਨੇ ਘਰ ਕਰ ਦਿੱਤਾ ਇਹ ਉਹਦੇ ਨਾਲ ਲਿੰਕ ਵਾ ਵਗੈਰਾ ਤੇ ਇਹ ਆਉਣ ਵਾਲੇ ਵਕਤ ਜੇ ਇਸ ਮੁਲਕ ਦੇ ਹਾਲਾਤ ਬਿਹਤਰ ਬਣਾਉਣੇ ਆ ਜੇ ਇੱਥੇ ਅਸੀਂ ਜੋ ਜਿੱਦਾਂ ਇਹਦਾ ਪਿਆਰਾ ਮੁਲਕ ਸੀ ਠੀਕ ਆ ਉਹਨੂੰ ਦੁਬਾਰਾ ਤੋਂ ਇਹ ਵਾਪਸ ਉੱਥੇ ਲਿਆਉਣਾ ਤੇ ਇਹ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਪੈਣਾ ਇੱਥੇ ਤੇ ਤੁਸੀਂ ਟਿੱਪਣੀ ਕਰ ਸਕਦੇ
ਬਿਲਕੁਲ ਜੀ ਧੰਨਵਾਦ ਤੁਹਾਡਾ ਨਹੀਂ ਬਿਲਕੁਲ ਠੀਕ ਹੈ ਜੀ ਆਮ ਬੰਦਾ ਦੇਖੋ ਆਮ ਬੰਦੇ ਦਾ ਬੜਾ ਵੱਡਾ ਰੋਲ ਹੁੰਦਾ ਆਮ ਬੰਦਾ ਇਹ ਸਮਾਜ ਦੀ ਚਾਲਕ ਸ਼ਕਤੀ ਆ ਧੁਰਾ ਆ ਆਮ ਬੰਦਾ ਉਹ ਆਪਾਂ ਪਹਿਲਾਂ ਵੀ ਗੱਲਾਂ ਕਰਦੇ ਹੁੰਦੇ ਆ ਉਹ ਤਾਂ ਸਮਾਜ ਨੂੰ ਖਰਾਬ ਕਰਨ ਵਾਲੇ ਤਾਂ 5-4% ਹੀ ਹੁੰਦੇ ਆ ਦੂਜੇ ਚੁੱਪ ਰਹਿ ਜਾਂਦੇ ਆ ਬਸ ਇਹ ਜਦੋਂ 80% ਲੋਕਾਂ ਦੀ ਜਿਹੜੀ ਚੁੱਪ ਆ ਨਾ ਉਹ ਆਪ ਹੀ ਭੁਗਤਦੇ ਆ ਫਿਰ ਇਸ ਕਰਕੇ ਬੋਲਣਾ ਤਾਂ ਚਾਹੀਦਾ ਜੀ ਮੀਡੀਆ ਦਾ ਕੰਮ ਹੁੰਦਾ ਦੇਖੋ CBC ਨੇ ਬੜੀ ਸੋਹਣੀ ਰਿਪੋਰਟ ਆ ਜਿਹੜੀ ਉਹ ਛਾਪੀ ਆ ਹਨਾ ਤੇ ਬੜੀ ਮੀਡੀਆ ਦਾ ਵੱਡਾ ਹਿੱਸਾ ਜਿਹੜਾ ਹੈਗਾ ਉਹ ਘੋਖ ਕਰਦਾ ਘੋਖ ਕਰਕੇ ਲੈ ਕੇ ਆਉਂਦਾ ਮੀਡੀਆ ਕੰਸਰਨਸ ਵੀ ਜ਼ਾਹਰ ਕਰਦਾ ਮੀਡੀਆ ਨੇ ਬਾਰ ਬਾਰ ਮੀਡੀਆ ਖਿਚਾਈ ਵੀ ਕਰਦਾ ਪੋਲੀਟੀਸ਼ੀਅਨ ਦੀ ਖਿਚਾਈ ਵੀ ਕਰਦਾ ਹਨਾ ਤੇ ਜਦੋਂ ਈਵਨ ਜਦੋਂ ਇਹਨਾਂ ਦੀਆਂ ਗੱਲਾਂ ਪੋਲੀਟੀਸ਼ੀਅਨ ਦੀਆਂ ਪੁਲਿਸ ਦੀਆਂ ਆ ਵੀ ਹੁਣ ਜਿਹੜੀਆਂ ਪ੍ਰੈਸ ਕਾਨਫਰੰਸ ਦਾ ਮੀਡੀਆ ਅਰੇਂਜ ਕਰਦਾ ਇਹ ਜੀ ਗੱਲ ਨਹੀਂ ਹੈ ਕੋਈ ਮੀਡੀਆ ਨੇ ਤਾਂ ਜਿਹੜਾ ਕੋਈ ਸਮਾਜ ਚ ਚੱਲ ਰਿਹਾ ਜੀ ਉਹਨੂੰ ਐਜ਼ ਇਟ ਇਜ਼ ਸ਼ੀਸ਼ਾ ਹੀ ਦਿਖਾਉਣਾ ਹੁੰਦਾ ਅੱਗੇ ਤਾਂ ਲੋਕ ਹੁੰਦੇ ਨੇ ਨਾ ਲੋਕ ਜਵਾਬਦੇਹੀ ਮੰਗਣ ਪੋਲੀਟੀਸ਼ੀਅਨਸ ਤੋਂ ਪੁਲਿਸ ਦੇ ਅੰਦਰ ਵੀ ਦੇਖੋ ਬਹੁਤ ਰਿਸਪੋਨਸੀਬਲ ਲੋਕ ਹੈਗੇ ਨੇ ਜਿਹੜੇ ਸੱਚੀ ਜਾਨ ਦੀ ਬਾਜ਼ੀ ਆਪਣੀ ਲਗਾ ਦਿੰਦੇ ਨੇ ਜਿਹੜੇ ਸਾਰਾ ਦਿਨ ਫਿਕਰਮੰਦ ਰਹਿੰਦੇ ਨੇ ਵੀ ਸਾਡਾ ਸਮਾਜ ਆ ਜਿਹੜਾ ਸੋਹਣਾ ਬਣੇ ਵੀ ਸਾਡੀ ਜਿਹੜੀ ਡਿਊਟੀ ਲੱਗੀ ਹੋਈ ਆ ਅਸੀਂ ਡਿਊਟੀ ਪੂਰੀ ਐਨ ਇਮਾਨਦਾਰੀ ਦੇ ਨਾਲ ਕਰੀਏ ਪਰ ਕਈ ਵਾਰ ਪੋਲੀਟੀਕਲ ਡਿਸੀਜਨ ਵੀ ਇਹੋ ਜਿਹੇ ਹੁੰਦੇ ਨੇ ਕਈ ਵਾਰੀ ਉਹਨਾਂ ਕੋਲ ਰਿਸੋਰਸਿਸ ਨਹੀਂ ਹੁੰਦੇ ਬਹੁਤ ਕੁਛ ਆ ਹੁਣ ਆ ਪਿਛਲੇ ਹਫ਼ਤੇ ਦੀ ਗੱਲ ਆ ਜੀ ਉਹ ਨੌਜਵਾਨ ਮੁੰਡਾ ਸੀ ਜਿਹੜਾ ਬਾਲੀ ਉਹਦਾ ਰੀਗਨ ਗੁਰਦੁਆਰੇ ਦੇ ਵਿਚ ਨਾ ਭੋਗ ਸੀਗਾ ਇੰਨਾ ਇਕੱਠ ਸੀਗਾ ਦੇਖੋ ਯੰਗ ਮੁੰਡਾ ਸੀ ਆਪਦੀ ਡਿਊਟੀ ਕਰਦਾ ਕਰਦਾ ਉਹ ਵੀ ਕਿਸੇ ਨੂੰ ਰੋਕਦਾ ਸੀ ਮੇਰਾ ਖਿਆਲ ਚੇਨ ਵਗੈਰਾ ਸਿੱਟਦਾ ਸੀਗਾ ਉਹਦੀ ਜਾਨ ਚਲੀ ਗਈ ਆ ਹੈਨਾ ਤੇ ਗੱਲ ਇਹ ਆ ਜੀ ਕਈ ਵਾਰੀ ਪਾਲਿਸੀ ਮੈਟਰ ਜਾਂ ਜਿਵੇਂ ਬਲਵਿੰਦਰ ਵੀਰ ਜੀ ਗੱਲ ਕਰਕੇ ਗਏ ਆ ਕਈ ਵਾਰੀ ਬਹੁਤ ਕੁਛ ਹੱਥ ਵੱਸ ਨਹੀਂ ਹੁੰਦਾ ਹੈਨਾ ਇਸ ਕਰਕੇ ਪਾਲਿਸੀ ਇਸ ਤਰ੍ਹਾਂ ਦੀਆਂ ਚਾਹੀਦੀਆਂ ਜੀ ਵੀ ਲੋਕਾਂ ਦੇ ਮਨ ਦੇ ਵਿੱਚ ਨਾ ਪਹਿਲੀ ਗੱਲ ਦਾ ਭਰੋਸਾ ਹੋਵੇ ਵੀ ਕੋਈ ਵੀ ਮਾੜੀ ਘਟਨਾ ਨਾ ਵਾਪਰੇ ਫਿਰ ਇਹ ਹੁੰਦਾ ਵੀ ਚਲੋ ਕਈ ਵਾਰੀ ਬੱਸੋਂ ਬਾਹਰ ਹੀ ਹੋ ਗਿਆ ਕੋਈ ਮਾੜੀ ਘਟਨਾ ਵਾਪਰੀ ਗਈ ਫਿਰ ਉਹ ਰਿਪੀਟ ਨਾ ਹੋਵੇ ਬਸ ਇਹਦੇ ਚ ਤਾਂ ਇੰਨਾ ਇਤਰਾਜ਼ ਆ ਵੀ ਇੰਨੇ ਆਰੀ ਐਕਸਟੋਰਸ਼ਨ ਕਾਲਸ ਆਈਆਂ ਇੰਨੀਆਂ ਗੋਲੀਆਂ ਚੱਲ ਚੁੱਕੀਆਂ ਹਾਂਜੀ ਕਤਲ ਹੋ ਚੁੱਕੇ ਇੰਨੇ ਮਨ ਚ ਵਿਸ਼ਵਾਸ ਨੀ ਵੱਜਦਾ ਵੀ ਇੱਕ ਖ਼ਬਰ ਦੇਣ ਨਾਲ ਜਾਂ ਆਹ ਐਡੀ ਪ੍ਰੈਸ ਕਾਨਫਰੰਸ ਨਾਲ ਇਹ ਕਹਿਣ ਨਾਲ ਵੀ ਆਹ ਇੱਕ ਆਹ ਸੀ ਜੀ ਉਹ ਬਿਸ਼ਨੋਈ ਗੈਂਗ ਕਰਦਾ ਸੀ ਜੀ ਏਜੰਸੀ ਦੀ ਸ਼ਮੂਲੀਅਤ ਸੀ ਵੀ ਇਹਦੇ ਨਾਲ ਸਾਰਾ ਕੁਝ ਬੰਦ ਹੋਜੂ ਗੱਲ ਤਾਂ ਸਿਰਫ ਇੰਨੀ ਆ ਇੱਕ ਹੋਰ ਕਾਲਰ ਸਾਡੇ ਨਾਲ ਨੇ ਨਿੱਘਾ ਸਵਾਗਤ ਜੀ ਤੁਹਾਡਾ ਥੋੜਾ ਸਮਾਂ ਰਹਿ ਗਿਆ ਜੀ
ਹਾਂ ਜੀ ਹਾਂ ਸਤਿ ਸ਼੍ਰੀ ਅਕਾਲ ਹਾਂਜੀ
ਵੈਰੀ ਗੁੱਡ ਜੀ ਵੈਰੀ ਗੁੱਡ ਤੁਸੀਂ ਸੁਣਾਓ
ਦੇਖੋ ਜੀ ਅਸੀਂ ਇੱਥੇ ਆਉਂਦੇ ਹਾਂ ਡਾਲਰ ਪਿੱਛੇ ਅਸੀਂ ਇੱਥੇ ਆਉਂਦੇ ਹਾਂ ਇੱਧਰ ਦੀ ਮੈਡੀਕਲ ਸਪਲਾਈ ਵਾਸਤੇ ਬੈਨੀਫਿਟ ਵਾਸਤੇ ਜਦੋਂ ਤੱਕ ਤੁਸੀਂ ਪਾਰਟੀਸਪੇਟ ਨਹੀਂ ਕਰਦੇ ਇਹ ਫਰਕ ਸਾਰੀ ਜ਼ਿੰਦਗੀ ਰਹਿਣਾ ਸੌ ਸਾਲ ਤੋਂ ਚੱਲਦਾ ਪਿਆ ਅਗਾਂਹ ਵੀ ਸੌ ਸਾਲ ਚੱਲਣਾ ਹੀ
ਬਿਲਕੁਲ ਜੀ ਪਾਰਟੀਸਪੇਸ਼ਨ ਦਾ ਹਰੇਕ ਬੰਦੇ ਦੀ ਡੈਮੋਕਰੇਸੀ ਦੇ ਵਿੱਚ ਇਹੀ ਹੁੰਦਾ ਵੀ ਹਰੇਕ ਬੰਦਾ
ਪਾਰਟੀਸਪੇਟ ਨਹੀਂ ਕਰਦੇ ਤੁਹਾਡੀ ਅਕਲ ਕੰਮ ਨਹੀਂ ਕਰਦੀ ਕਿ ਦੂਜਾ ਕਿਹੜਾ ਕੰਮ ਕਰ ਰਿਹਾ ਕਿੰਨਾ ਜ਼ਰੂਰੀ ਹੈ ਕਮਿਊਨਿਟੀ ਦੇ ਅੰਦਰ ਯੱਗ ਜਾ ਇਹ ਤੁਹਾਨੂੰ ਬਿਲਕੁਲ ਹਰ ਬੰਦਾ ਦਿਹਾੜੀਆਂ ਤੇ ਲੱਗਿਆ ਤੇ ਇੱਕ ਦੂਜੇ ਦੀ ਬਿਡਿੰਗ ਚ ਅਸੀਂ ਪ੍ਰਾਪਰਟੀਆਂ ਬਾਏ ਕਰਨੀਆਂ ਨੇ ਇੱਕ ਦੂਜੇ ਦੀ ਲੱਤ ਖਿੱਚਣੀਆਂ ਨੇ ਇਸ ਤੋਂ ਵੀ ਸਾਡਾ ਬੇੜਾ ਗਰਕ ਜ਼ਿਆਦਾ ਬੇੜਾ ਗਰਕ ਹੋ ਜਾਣਾ
ਮਿਹਰਬਾਨੀ ਜੀ ਮਿਹਰਬਾਨੀ ਸਾਡਾ ਸਮਾਂ ਜਿਹੜਾ ਸਮਾਪਤ ਹੁੰਦਾ ਹੁਣ ਆਮ ਬੰਦਾ ਸੋਚਦਾ ਵੀ ਵੋਟ ਪਾ ਕੇ ਮੈਂ ਵਿਹਲਾ ਹੋ ਗਿਆ ਚਾਰ ਸਾਲਾਂ ਉਹ ਕਹਿੰਦਾ ਮੇਰੀ ਡੈਮੋਕ੍ਰੇਸੀ ਚ ਇੰਨੀ ਪਾਰਟੀਸਪੇਸ਼ਨ ਆ ਵੀ ਮੈਂ ਚਾਰ ਸਾਲਾਂ ਬਾਅਦ ਨਾ ਵੋਟ ਪਾ ਕੇ ਬਈ ਫੱਟੇ ਚੱਕ ਤੇ ਅੱਜ ਅੱਜ ਆਪਾਂ ਵੋਟ ਪਾਤੀ ਜਿਤਾਤਾ ਨਹੀਂ ਦੋਸਤੋ ਡੈਮੋਕ੍ਰੇਸੀ ਆ ਨਾ ਜਿਹੜਾ ਡੈਮੋਕ੍ਰੇਸੀ ਆ ਇਹ ਲਗਾਤਾਰ ਕੰਟੀਨਿਊਸ ਪ੍ਰੋਸੈਸ ਆ ਇਹ ਲਗਾਤਾਰ ਚੱਲਦਾ ਜਿਹੜੇ ਤੁਸੀਂ ਚੁਣੇ ਹੋਏ ਨੇ ਉਹਨਾਂ ਤੇ ਨਿਗਰਾਨੀ ਰੱਖਣਾ ਹੈਨਾ ਸਿਸਟਮ ਜਿਹੜਾ ਚੱਲ ਰਿਹਾ ਉਹਦੇ ਵਿੱਚ ਜੇ ਕਮੀਆਂ ਪੇਸ਼ੀਆਂ ਨੇ ਬਾਕੀ ਕਮੀਆਂ ਪੇਸ਼ੀਆਂ ਨੂੰ ਛੱਡੋ ਘੱਟੋ ਘੱਟ ਆਪਣੀ ਜਾਨ ਮਾਲ ਦੀ ਗਰੰਟੀ ਸ਼ਾਂਤੀ ਦੇ ਨਾਲ ਰਹਿਣਾ ਹੈਨਾ ਇਹ ਤਾਂ ਦੇਖੋ ਹਰੇਕ ਬੰਦੇ ਦਾ ਹੱਕ ਆ ਨਾ ਇਹਦੀ ਖਾਤਰ ਤਾਂ ਪੁੱਛਗਿੱਛ ਕਰਨੀ ਚਾਹੀਦੀ ਹੈ ਨਾ ਵੀ ਕਿਉਂ ਹੋ ਰਿਹਾ ਕਿਉਂ ਹੋਇਆ ਪਹਿਲੇ ਸਮੇਂ ਚ ਇਹਨੂੰ ਚਾਰ ਸਾਲ ਹੋ ਗਏ ਚੱਲਦੇ ਨੂੰ ਕਿ ਥੋੜਾ ਸਮਾਂ ਹੁੰਦਾ ਚਾਰ ਪੰਜ ਸਾਲ ਮੇਰਾ ਖਿਆਲ ਕੋਵਿਡ ਦੇ ਵਿੱਚ ਲੋਕ ਨਾ ਇੰਨੇ ਨਹੀਂ ਡਰੇ ਹੁਣ ਇਹਨਾਂ ਆਹ ਵੀ ਹਾਂ ਖੈਰ ਕੋਵਿਡ ਚ ਵੀ ਬਹੁਤ ਡਰੇ ਸੀ ਹੱਥ ਮਿਲਾਉਣ ਲੱਗੇ ਡਰਦਾ ਸੀ ਬੰਦਾ ਪਰ ਆਹ ਜਿਹੜੇ ਚਾਰ ਪੰਜ ਸ਼ਹਿਰਾਂ ਦੇ ਨਾਂ ਲਏ ਆ ਨਾ ਇਹਨਾਂ ਦੇ ਜਿਹੜੇ ਬਿਜ਼ਨਸਿਸ ਨੇ ਆਮ ਲੋਕ ਨੇ ਇੰਨੀ ਦਹਿਸ਼ਤ ਸੀ ਹਰੇਕ ਬੰਦਾ ਡਰਦਾ ਕਈਆਂ ਦੇ ਤਾਂ ਹੁਣ ਮੈਨੂੰ ਪਤਾ ਨਹੀਂ ਇਹ ਆਫ ਦਾ ਆਨ ਦਾ ਏਅਰ ਗੱਲ ਕਰਨੀ ਚਾਹੀਦੀ ਕਿ ਨਹੀਂ ਕਈ ਤਾਂ ਕਹਿੰਦੇ ਬਿਜ਼ਨਸਮੈਨ ਨੇ ਜਿਹੜੇ ਉਹ ਡਰਦੇ ਹੀ ਵੀ ਸਾਡੇ ਤੇ ਗੋਲੀ ਨਾ ਚੱਲ ਜੇ ਪਹਿਲਾਂ ਹੀ ਭੇਟਾਂ ਦੇ ਆਉਂਦੇ ਸੀ ਉਹਨਾਂ ਨੂੰ ਗੈਂਗਸਟਰਸ ਨੂੰ ਇੱਥੋਂ ਤੱਕ ਮਸਲਾ ਜਿਹੜਾ ਪਹੁੰਚਿਆ ਹੋਇਆ ਕਈਆਂ ਨੇ ਵੀਡੀਓਜ਼ ਦੇਖੋ ਤੁਸੀਂ ਵੀਡੀਓਜ਼ ਦੇਖੀਆਂ ਹੀ ਆ ਤੁਸੀਂ ਹੈਨਾ ਬੜਾ ਮਾੜਾ ਹਾਲ ਸੀ ਜੀ ਬਸ ਗੱਲ ਤਾਂ ਇਹ ਆ ਵੀ ਹੁਣ ਵੀ ਰੁਕ ਜੇ ਤਾਂ ਚੰਗੀ ਗੱਲ ਆ ਲਓ ਜੀ ਆਪਣਾ ਸਮਾਂ ਹੋ ਗਿਆ ਸਮਾਪਤ ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਜੀ ਤੇ ਰਾਣਾ ਜੀ ਦਾ ਨੰਬਰ ਆ 905-915-8484 ਮੇਰਾ ਨੰਬਰ ਆ 647-300-8436 ਮਿਹਰਬਾਨੀ ਬਹੁਤ ਬਹੁਤ
ਯੂ ਆਰ ਲਿਸਨਿੰਗ ਟੂ WTOR 770 AM ਯੰਗਸਟਾਊਨ ਟੋਰਾਂਟੋ The views expressed on the preceding program may not necessarily be those of the owner or management of WTOR radio station.
Meri pure saal ki saving $400 hui hai.
Meri saving $350.
Aur meri saving sabse zyada hui hai. Maine save kiye hain $2000.
Kya chamatkar kiya? Mujhe bhi gur sikhao na.
Hamare paas do gaadiyan aur ek ghar hai aur in sab ki insurance milakar maine zabardast saving ki hai. Aap bhi apni gaadi aur ghar ki insurance mein khoob saving kar sakte hain. Term and condition apply. All State Pickering Agency ke Raja Bashar 647-290-3773 647-290-3773
Petro Canada pesh kar de Juron heavy duty diesel engine oils. Hun full service savings naal 10W30 synthetic $20 discount. 5W30 $40 discount. Offer limited time lay. 5W30 quick start aur oil flow. Thande mausam vich jeetu 10W30 engine di kargozari nu banaye rakhda. QTL di tin locations te pujjo aur laab chakko. Exit 268 Cambridge, exit 579 Napanee, exit 5 Fort Erie. Petro Canada aur QTL, balle balle, anutha saak.
अपनी कम्युनिटी दा सब तो बड़ा वधिया क्वालिटी वाला ते सब तो पुराना सोडी फर्नीचर हर घर दी पहचान बन चुकी है
ओ फिर बने भी क्यों ना क्योंकि बेडरूम सेट सोफा सेट मैट्रेसेस डाइनिंग टेबल डेकोरेटिव आइटम्स गल कीजी सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल ले नो ब्याज
142 कैनेडी रोड ब्रैम्पटन 9058747171
हो सीट महल ते साथ दिया रो दुनिया होई दी